ਸਤਨਾਮ ਵਾਖੇ ਗੁਰੂ ਜੀਓ, ਹੋ ਕੁਰਬਾਨ ਜਾਉਂ ਮਿਹਰਵਾਨਾ, ਹੋ ਕੁਰਬਾਨ ਜਾਉਂ, ਸਦ ਕੁਰਬਾਨ ਜਾ ਸਾਮਤ ਦਿਓ ਦਿਆਲ ਪ੍ਰਭ, ਜਿਤ ਤੁਮੇ ਆਰਾਧਾ ਨਾਨਕ ਮੰਗੇ ਦਾਨ ਪ੍ਰਭ, ਰੇਨ ਪਗ ਸਾਦਾ ਸਤਨਾਮ ਆਖੇ ਗੁਰੂ ਜੀਓ। ਆਸਾ ਮਹੱਲਾ ਪਹਿਲਾ। ਦੀਵਾ ਮੇਰਾ ਇੱਕ ਨਾਮ, ਦੁੱਖ ਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੁਕਾ ਜਮ ਸੋਮੇ, ਲੋਕਾ ਮਤ ਕੋ ਫੱਕੜ ਪਾ, ਲੱਖ ਮੜਿਆਂ ਕਰ ਇਕੱਠੇ, ਇੱਕ ਰਤੀਲੇ ਪਾਖੇ ਰਹਾ, ਪਿੰਡ ਪਤਲ ਮੇਰੀ ਕੇਸੋ, ਕਿਰਿਆ ਸੱਚ ਨਾਮ ਕਰਤਾ, ਐਥੈ ਉਥੈ ਆਗੈ ਪਾਛੈ, ਇਹੋ ਮੇਰਾ ਆਧਾਰ, ਗੰਗ ਬਨਾਰ ਸਿਫਤ ਤੁਮਾਰੀ, ਨਾਵੈ ਆਤਮ ਰਾਹੋ, ਸੱਚਾ ਨਾਵਣ ਤਾਂ ਥੀਐ ਜਾਇਨ ਸਲਾਗੈ ਪਾ, ਇਕ ਲੋਕੀ ਹੋਰ ਛਮਛਰੀ, ਬ੍ਰਾਹਮਣ ਵੱਟ ਪਿੰਡ ਕਾਹੇ, ਨਾਨਕ ਪਿੰਡ ਬਖਸ਼ੀਸ਼ ਕਾ, ਕਬ ਖੂਨ ਕੂਟ ਸੁਨਾਖੇ, ਇੱਕ ਲੋਕੀ ਖੋਰ ਛਮਿਛਰੀ, ਬ੍ਰਾਹਮਣ ਵੱਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ਼ ਕਾ, ਕਬ ਖੂਨ ਕੂਟ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਅਪਾਰ ਅਪਾਰ ਮਿਹਰਾਮਤ ਸਦਕਾ ਰੱਬੀ ਬਾਣੀ ਦੇ ਪਵਿੱਤਰ ਸ਼ਬਦ ਕੀਰਤਨ ਸਰਵਨ ਕਰਨ ਤੋਂ ਬਾਅਦ ਲੜੀਵਾਰ ਜੋ ਗੁਰੂ ਸ਼ਬਦ ਦੀ ਵਿਚਾਰ ਸਤਿਗੁਰੂ ਤਰਸ ਕਰਕੇ ਕਰਵਾ ਰਹੇ ਹਨ, ਉਹ ਹੈ ਅੱਜ ਦਾ ਪਵਿੱਤਰ ਸ਼ਬਦ ਜਿਸ ਦਾ ਤੁਸਾਂ ਨੇ ਆਸਾ ਰਾਗ ਵਿੱਚੋਂ ਅੱਜ ਪਾਠ ਸੁਣਿਆ ਹੈ। 358 ਅੰਗ ਹੈ ਗੁਰੂ ਨਾਨਕ ਪਿਤਾ ਜੀ ਦੀ ਪਵਿੱਤਰ ਬਾਣੀ ਚੱਲ ਰਹੀ ਹੈ। ਅੱਜ ਮੇਰੇ ਸਤਿਗੁਰੂ ਜੀ ਨੇ ਹਿੰਦੁਸਤਾਨ ਦੀ ਧਰਤੀ 'ਤੇ ਜੋ ਧਰਮ ਦੇ ਨਾਮ ਥੱਲੇ ਇੱਕ ਬਹੁਤ ਵੱਡਾ ਮਨੁੱਖਤਾ ਨਾਲ ਝੂਠ ਬੋਲਿਆ ਜਾ ਰਿਹਾ ਸੀ, ਸਤਿਗੁਰਾਂ ਨੇ ਉਸ ਝੂਠ ਨੂੰ ਇੱਕ ਪਾਸੇ ਦਰਸਾਇਆ ਹੈ ਵੀ ਉਹਦੇ ਮਗਰ ਸੱਚਾਈ ਕੀ ਹੈ, ਅਤੇ ਦੂਸਰੇ ਪਾਸੇ ਗੁਰੂ ਦਾਤਾ ਜੀ ਨੇ ਇਹ ਦੱਸਿਆ ਹੈ ਵੀ ਸਾਨੂੰ ਅਸਲ ਵਿੱਚ ਕੀ ਕਰਨਾ ਚਾਹੀਦਾ। ਪਿਆਰਿਓ, ਇੱਕ ਮੈਂ ਜ਼ਰੂਰ ਬੇਨਤੀ ਪਹਿਲਾਂ ਹੀ ਕਰ ਲਵਾਂ, ਸਤਿਗੁਰੂ ਜੀ ਲਈ ਇਸ ਦੁਨੀਆ ਦਾ ਕੋਈ ਇਨਸਾਨ ਬਗਾਨਾ ਨਹੀਂ ਹੈ, ਦੁਪਰਿਆਰ ਨਹੀਂ। ਸਤਿਗੁਰੂ ਲਈ ਸਾਰੀ ਜਗਤ ਦੇ ਜੀਵ ਏਕ ਪਿਤਾ ਏਕਸ ਕੇ ਕੰਮ, ਬਾਰਕ ਤੂੰ ਮੇਰਾ ਗੁਰਖਾਈ, ਇੱਕ ਸਾਈਂ ਦੇ ਧੀਆਂ ਪੁੱਤਰ ਹਨ। ਜਿਵੇਂ ਆਪਣਿਆਂ ਨੂੰ ਮਤ ਸਮਤ ਦੇਈਦੀ, ਇਸ ਤਰ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਕਰਨ। ਸਾਡੇ ਆਪਣੇ ਮਨਾਂ ਦੇ ਅੰਦਰ ਕਈ ਵਾਰ ਦੁਵੇਸ਼ ਹੋਣ ਕਾਰਨ ਅਸੀਂ ਸੋਚ ਬੈਠਦੇ ਹਾਂ ਸ਼ਾਇਦ ਗੁਰੂ ਪਿਤਾ ਜੀ ਵੀ ਕਿਸੇ ਦੂਸਰੇ ਧਰਮ ਦਾ ਖੰਡਨ ਕਰ ਰਹੇ ਹਨ, ਦੂਸਰੇ ਕਿਸੇ ਰੱਬ ਦੇ ਰਸਤੇ ਦਾ ਵਿਰੋਧ ਕਰ ਰਹੇ ਹਨ। ਨਹੀਂ, ਪਰ ਇਸ ਗੱਲ ਨੂੰ ਸਤਿਗੁਰੂ ਨੇ ਦੂਰ ਕਰਨ ਵਾਸਤੇ ਜਿਹੜੀ ਤਰਤੀਬ ਦਿੱਤੀ ਨਾ ਪਵਿੱਤਰ ਬਾਣੀ ਨੂੰ, ਬਸ ਉਹ ਬਾ ਕਮਾਲ ਦੀ ਏ। ਪਿਆਰਿਓ, ਸੱਚਮੁੱਚ ਤਾਂ ਇਹ ਵੇ ਜੇ ਬਾਣੀ ਦੇ ਅਰਥ ਵੀ ਸਤਿਗੁਰੂ ਸਮਝਾਉਣ, ਦੂਸਰਾ ਸਤਿਗੁਰੂ ਮਿਹਰ ਕਰਕੇ ਕੁਝ ਅੰਦਰ ਭੈ ਭਾਵਨੀ ਵੀ ਪਾ ਦੇਣ, ਅਤੇ ਗੁਰਬਾਣੀ ਦੀ ਤਰਤੀਬ ਹੀ ਆਪਣੇ ਆਪ ਅੰਦਰ ਰੱਬ ਨੂੰ ਮਿਲਾਉਣ ਦੀ ਇੱਕ ਜੁਗਤ ਦੱਸੀ ਤੁਰੀ ਜਾਂਦੀ ਹੈ। ਜਿਵੇਂ ਜਪਜੀ ਸਾਹਿਬ ਵਿੱਚ 3 ਪੌੜੀਆਂ ਨੇ ਅਸੰਖ ਦੀਆਂ, ਤਾਂ ਸਤਿਗੁਰੂ ਜੀ ਨੇ ਜਦੋਂ ਤਾਂ ਇਹ ਬਚਨ ਕੀਤੇ ਭਈ ਕਿੰਨੇ ਜਪ ਰਹੇ ਕਰਨ, ਕਿਤਨੇ ਅਸੰਖ ਜਪ ਅਸੰਖ ਭਾਓ, ਤਾਂ ਉੱਚ ਬਚਨ ਅਖੀਰ ਵਿੱਚ ਕਿਹਾ ਨੇ ਕੁਦਰਤ ਕਵਨ ਕਹਾਂ ਵੀ ਚਾਰ ਵਾਰ ਇਹ ਨਾ ਜਾਵਾਂ ਇੱਕ ਵਾਰ। ਪਰ ਜਦੋਂ ਕੁਦਰਤ ਦਾ ਦੂਸਰਾ ਪੱਖ ਦੱਸਿਆ ਹੀ ਭਈ ਅਸੰਖਾਂ ਇਸ ਰੱਬ ਦੀ ਬਣਾਈ ਰਚਨਾ 'ਚ ਮੂਰਖ ਨੇ, ਚੋਰ ਨੇ, ਹਰਾਮ ਖੋਰ ਨੇ, ਕਿਸੇ ਦਾ ਗਲ ਵੱਢ ਕੇ ਹੱਤਿਆ ਕਮਾਉਣ ਵਾਲੇ ਪਾਪੀ ਨੇ, ਜਦੋਂ ਉਹਨਾਂ ਬਾਰੇ ਸੱਚ ਵੀ ਬੋਲਿਆ ਨਾ, ਅਤੇ ਇੱਕਦਮ ਅਖੀਰ 'ਚ ਤੁਸੀਂ ਵੇਖੋਗੇ ਸਤਿਗੁਰੂ ਜੀ ਦੀ ਅੱਤ ਦੀ ਨਿਮਰਤਾ, ਮੇਰੇ ਸਤਿਗੁਰੂ ਪਿਤਾ ਜੀ ਦੇ ਅੰਦਰ ਦੀ ਪਵਿੱਤਰਤਾ, ਭਈ ਮੈਂ ਸਾਰਿਆਂ ਨੂੰ ਪਿਆਰ ਕਰਦਾ, ਪਿਆਰ ਕਰਨ ਕਰਕੇ ਤੁਹਾਨੂੰ ਦੱਸਿਆ ਹੈ ਕਿਸੇ ਨਾਲ ਦੁਵੇਸ਼ ਨਹੀਂ। ਉਹ 'ਚ ਬਚੇ ਨੇ ਨਾਨਕ ਨੀਚ ਕਹੇ ਵਿਚਾਰ, ਸਤਿਗੁਰੂ ਇੱਕਦਮ ਆਪਣੇ ਆਪ ਲਈ ਕਿਹੋ ਜਿਹੇ ਸ਼ਬਦ ਵਰਤਦੇ ਕਰਨ। ਪਿਆਰਿਓ, ਇਹ ਸਾਨੂੰ ਦੱਸਣ ਲਈ ਜੇ ਕਿਸੇ ਜਗ੍ਹਾ 'ਤੇ ਤੁਸੀਂ ਸੁਧਾਰ ਵੀ ਕਰਦੇ ਹੋ ਤਾਂ ਵੱਡੇ ਬਣ ਕੇ ਨਾ ਕਰੋ, ਉਹਦੇ ਮਗਰ ਤੁਹਾਡੀ ਨਿਰਮਾਨਤਾ ਅਤੇ ਨਿਮਰਤਾ ਚਾਹੀਦੀ। ਬੇਗਾਨਾ ਜਾਣ ਕੇ ਕਿਸੇ ਦਾ ਸੁਧਾਰ ਨਾ ਕਰੋ, ਆਪਣਾ ਬਣਾ ਕੇ ਦੁਵੇਸ਼ ਰਹਿਤ ਰੱਖੋ। ਅੱਜ ਹੁਣ ਜਿਹੜਾ ਸ਼ਬਦ ਆਪਾਂ ਵਿਚਾਰਨਾ ਏ, ਇਹਦੇ ਅੰਦਰ ਹਿੰਦੂ ਧਰਮ ਨਾਲ ਸੰਬੰਧਿਤ ਬਣਾ ਦਿੱਤਾ ਗਿਆ ਕੁਝ ਕਰਮ, ਉਹ ਬਚਨ ਕਹਿਣ ਤੋਂ ਬਾਅਦ ਇੱਕਦਮ ਜਿਹੜਾ ਸੀ ਕੱਲ੍ਹ ਸ਼ਬਦ ਦੀ ਵਿਚਾਰ ਕਰਾਂਗੇ, ਉਹਦੇ ਵਿੱਚ ਸਤਿਗੁਰੂ ਕੋਈ ਸ਼ੱਕ ਨਹੀਂ ਰਹਿਣ ਦੇਣਗੇ ਭਈ ਦੁਨੀਆ ਦਾ ਕੋਈ ਵੀ ਆਦਮੀ ਕਿਸੇ ਰਸਤੇ 'ਤੇ ਤੁਰ ਕੇ ਜਿਹਦਾ ਮੂੰਹ ਮੇਰੇ ਅਕਾਲ ਪੁਰਖ ਵਾਹਿਗੁਰੂ ਵਾਲੇ ਗੁਰੂ ਨਾਨਕ ਦੀ ਨਿਗਾਹ ਦੇ ਅੰਦਰ ਸਾਰੇ ਪੂਜਣ ਯੋਗ ਨੇ। ਸਤਸੰਗਿਓ, ਅੱਜ ਦਾ ਜਿਹੜਾ ਪਵਿੱਤਰ ਸ਼ਬਦ ਏ, ਇਹ ਕਹਿ ਵੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਏ ਅਤੇ ਹਿੰਦੂ ਧਰਮ ਦੇ ਨਾਲ ਸੰਬੰਧਿਤ ਬ੍ਰਾਹਮਣ ਨੇ ਕੁਝ ਇਹੋ ਜਿਹਾ ਫੱਕੜ ਧੋਲਿਆ, ਫੱਕੜ ਕਹਿੰਦੇ ਝੂਠ ਨੋ, ਜਾਂ ਕਿਸੇ ਨਾਲ ਉਹ ਮਖੌਲ ਕਰਨਾ ਜਿਹਦੇ ਮਗਰ ਸੱਚਾਈ ਨਾ ਹੋਵੇ, ਸਾਹਿਬ ਕਹਿੰਦੇ ਲੋਕਾਂ ਮਤ ਕੋ ਫੱਕੜ ਪਾਏ, ਕਿਉਂ ਇਤਨੇ ਵੱਡੇ ਉਪੱਧਰ ਝੂਠ ਬੋਲੇ ਜਾ ਰਹੇ ਨੇ ਦੁਨੀਆਂ ਨਾਲ, ਭਈ ਜਦੋਂ ਕੋਈ ਪ੍ਰਾਣੀ ਮਰ ਜਾਵੇ ਅਤੇ ਮਰਨ ਤੋਂ ਬਾਅਦ ਜੇਕਰ ਇਹ ਕਰਮ ਉਹਦੀ ਕਿਰਿਆ ਨਾ ਕਰੋਗੇ ਤਾਂ ਉਹਨੂੰ ਨਰਕਾਂ ਵਿੱਚ ਧੱਕੇ ਖਾਣੇ ਪੈਣਗੇ। ਬ੍ਰਾਹਮਣ ਕਹਿੰਦਾ ਜੇ ਇਹ ਕਰਮ ਕਰੋਗੇ ਤਾਂ ਉਹ ਜੀਵ ਆਤਮਾ ਨਰਕਾਂ ਤੋਂ ਬਚੇਗੀ, ਇੱਕ ਗੱਲ। ਫਿਰ ਉਹਦੇ ਲਈ ਨਾ ਉਹਨਾਂ ਦਾ ਇਹ ਬਣਾ ਦਿੱਤਾ ਪਿਆ ਵੀ ਜਦੋਂ ਆਦਮੀ ਦੀ ਮੌਤ ਹੋਵੇ ਨਾ ਉਹਨੂੰ ਛੇਤੀ ਨਾਲ ਮੰਜੇ ਤੋਂ ਲਾਹ ਕੇ ਨਾ ਧਰਤੀ 'ਤੇ ਲਿਟਾ ਦਿਓ। ਮੰਜੇ 'ਤੇ ਮੌਤ ਹੋਣੀ ਬੜੀ ਵੱਧ ਸਕਣੀ, ਇਹ ਉਹ ਲੋਕ ਕਹਿੰਦੇ ਨੇ, ਸਤਿਗੁਰੂ ਦਾ ਮਤ ਨਹੀਂ ਕਹਿ ਰਿਹਾ। ਜੋ ਚੱਲਦੇ ਸਤਿਗੁਰੂ ਜੀ ਨੇ ਅੱਜ ਉਹਦਾ ਜਵਾਬ ਦੇਣ ਆਈ ਪਿਆਰਿਓ। ਦੂਜਾ ਕਰਮ ਇਹ ਭਈ ਜਦੋਂ ਮੌਤ ਤੋਂ ਬਾਅਦ ਉਹਦੇ ਕੋਲ ਨਾ ਵੀ ਇਹ ਮੰਨਦੇ ਨੇ ਵੀ 365 ਦਿਨ ਲੱਗਦੇ ਨੇ ਉਸ ਆਤਮਾ ਨੂੰ ਅਗਲੀ ਦੁਨੀਆ 'ਚ ਜਾਣ ਲਈ, ਅਤੇ ਉਹਦੇ ਲਈ ਹਰ ਰੋਜ਼ ਦਾ ਇੱਕ ਦੀਵਾ ਬਾਲਣਾ ਰਸਤੇ ਵਿੱਚ ਹਨੇਰਾ ਏ। ਉਹ ਬ੍ਰਾਹਮਣ ਕੀ ਕਰਦਾ, ਇੱਕੋ ਦਿਨ ਹੀ ਨਾ ਇਕੱਠੇ ਹੀ 360 ਜਾਂ 65 ਦੀਵੇ ਪਿਆਰਿਓ ਮੰਗਾ ਲੈਂਦਾ ਏ। ਤੇਲ ਜਾਂ ਘਿਓ ਪਾਇਆ, ਬੱਤੀ ਬਣਾਈ, ਜਗਾ ਦਿੱਤੇ। ਕਹਿੰਦਾ ਇਕੱਠੇ ਹੀ ਜਗਾ ਦਿਓ ਬੱਤੀਆਂ ਵਟਾ ਕੇ, ਇਹਦਾ ਚਾਨਣ ਹਰ ਰੋਜ਼ ਜਦੋਂ ਆਤਮਾ ਸਫ਼ਰ ਕਰੇਗੀ ਰਸਤੇ ਦੇ ਹਨੇਰੇ ਵਿੱਚ ਇਹ ਦੀਵਾ ਉੱਥੇ ਚਾਨਣ ਕਰੇਗਾ। ਅੱਜ ਵੀ ਲੋਕ ਦੀਵੇ ਬਾਲਦੇ ਨੇ ਹਿੰਦੁਸਤਾਨ ਅੰਦਰ। ਹੁਣ ਦੀਵਾ ਅੱਜ ਹੀ ਜਗਾ ਕੇ ਅੱਜ ਬੁੱਝ ਗਿਆ, ਉਹ ਸਾਲ ਕਿਵੇਂ ਚਾਨਣ ਕਰੇਗਾ? ਉਹ ਤਾਂ ਇਸ ਦੁਨੀਆਂ ਵਿੱਚ ਨਹੀਂ ਕਰਦਾ, ਅਤੇ ਉਸ ਆਤਮਾ ਦੇ ਸਫ਼ਰ ਦਾ ਹਨੇਰਾ ਉਹਨੇ ਕਿਵੇਂ ਦੂਰ ਕਰਨਾ ਏ? ਇਹ ਕੇਵਲ ਇੱਕ ਭਰਮ ਪਾ ਦਿੱਤਾ। ਫਿਰ ਤੀਸਰਾ ਇਹਦੇ ਨਾਲ ਹੋਰ ਕਰਮ ਕੀਤਾ ਨਹੀਂ, ਭਈ ਜਦੋਂ ਸਤਸੰਗਿਓ ਉਸ ਦੇ ਨਾਮ 'ਤੇ ਨਾ ਪਿੰਡ ਭਰੇ ਜਾਂਦੇ ਨੇ ਚੌਲ ਜਾਂ ਜਿਉਂ ਲੈ ਕੇ ਆਟਾ, ਉਹਦੇ ਵਿੱਚ ਕੁਝ ਪਾ ਕੇ ਉਹਨੂੰ ਕਹਿੰਦੇ ਨੇ ਵੀ ਇਹ ਮਨਸ ਦਿੱਤੇ ਨੇ, ਇਹ ਜਿਹੜਾ ਉਸ ਨੂੰ ਰਸਤੇ 'ਚ ਖੁਰਾਕ ਚਾਹੀਦੀ ਹੈ ਨਾ, ਭਈ ਇਹ ਉਹਨੂੰ ਰਸਤੇ ਵਿੱਚ ਭੁੱਖ ਲੱਗਣੀ, ਅਤੇ ਇਹ ਜਿਹੜੇ ਪਿੰਡ ਬਣਾਏ ਖਾਣ ਇਹ ਉਹਨਾਂ ਨੂੰ ਪਹੁੰਚ ਜਾਣਗੇ। ਭਾਵ ਇੱਕ ਸਾਲ ਦਾ ਪੂਰਾ ਪ੍ਰਬੰਧ ਕਰਦਾ ਬ੍ਰਾਹਮਣ ਮੌਤ ਤੋਂ ਬਾਅਦ ਜਾਣ ਵਾਲੇ ਪ੍ਰਾਣੀ ਦਾ, ਭਈ ਉਹਨੂੰ ਹਨੇਰਾ ਵੀ ਨਾ ਰਸਤੇ 'ਚ ਹੋਵੇ, ਭੁੱਖਾ ਵੀ ਨਾ ਰਹਿ ਜਾਏ। ਉਹ ਸਾਰਾ ਖਾਣਾ ਆਪ ਹੀ ਬ੍ਰਾਹਮਣ ਨੇ ਆਪ, ਪਰ ਕਹਿਣਾ ਤੁਹਾਡਾ ਉੱਥੇ ਪਹੁੰਚ ਜਗਿਆਕ ਹੈ ਸਤਸੰਗੀ ਜਨੋ। ਫਿਰ ਕਹਿੰਦੇ ਭਈ ਮਰਨ ਤੋਂ ਬਾਅਦ ਸੰਸਕਾਰ ਤੋਂ ਛੇਤੀ ਨਾਲ ਇੱਕ ਹੋਰ ਕੰਮ ਕਰਨਾ ਹੈ, ਵੀ ਜਿਹੜੇ ਉਸ ਦੇ ਸੰਸਕਾਰ ਵਿੱਚ ਖੱਡੀਆਂ ਬਚੀਆਂ ਜਿਹਨੂੰ ਫੁੱਲ ਕਹਿੰਦੇ, ਉਹ ਉਹਨਾਂ ਫੁੱਲਾਂ ਨੂੰ ਚੁਗੋ ਅਤੇ ਚੁੱਕ ਕੇ ਹਰਦੁਆਰ ਪਾਓ। ਜੇ ਹਰਦੁਆਰ ਨਹੀਂ ਪਾਣੇ, ਗੰਗਾ ਦੇ ਕਿਸੇ ਹੋਰ ਤੱਟ 'ਤੇ ਲੈ ਜਾਓ, ਗੰਗਾ ਵਿੱਚ ਪਾਓਗੇ ਤਾਂ ਉਸ ਦੀ ਗਤੀ ਹੋਣੀ ਨਹੀਂ ਤਾਂ ਹੋਣੀ ਨਹੀਂ। ਕੁਝ ਲੋਕ ਭੇਵੇ ਵੀ ਕਰਦੇ ਨੇ ਖਰਾਣੇ ਅੰਦਰ, ਕਹਿੰਦੇ ਗਤੀ ਕਰਾਉਣ ਗਏ ਹਾਂ। ਗਤੀ ਕੀ ਏ, ਕੁਛ ਤਾਂ ਉੱਥੇ ਪਾਣੀ ਵਿੱਚ ਸੁੱਟ ਦਿੰਦੇ ਨੇ ਅਤੇ ਕੁਛ ਉੱਥੇ ਬੈਠੇ ਬ੍ਰਾਹਮਣ ਕੋਲ ਬੈਠ ਕੇ ਉਹ ਮੰਤਰ ਪੜ੍ਹਦਾ ਏ ਅਤੇ ਕਹਿੰਦੇ ਇਹਦੀ ਗਤੀ ਖੋ ਗਈ। ਸਤਸੰਗੀ ਜਨੋ, ਇਸ ਤਰ੍ਹਾਂ ਦੇ ਇੱਕ ਨਹੀਂ ਅਨੇਕਾਂ ਭਰਮ ਪਾਏ ਗਏ, ਪਰ ਸਤਿਗੁਰੂ ਜੀ ਨੇ ਆਖਿਆ ਪਿਆਰਿਓ ਇਹਨਾਂ ਵਿੱਚੋਂ ਇੱਕ ਵੀ ਗੱਲ ਵਿੱਚ ਸੱਚਾਈ ਨਹੀਂ। ਜੇ ਸੱਚਾਈ ਤਾਂ ਇਹ ਹੈ, ਇਸ ਮੌਤ ਤੋਂ ਪਹਿਲਾਂ ਇਸ ਇਨਸਾਨ ਨੇ ਕੁਝ ਕਰਨਾ ਏ, ਜਿਹੜਾ ਇਹਦੇ ਪਹਿਲਾਂ ਜਿਉਂਦਿਆਂ ਜੀ ਕੰਮ ਆਵੇ ਅਤੇ ਮੌਤ ਤੋਂ ਬਾਅਦ ਇਹਦੀ ਆਤਮਾ ਦੇ ਕੰਮ ਵੀ ਉਹ ਆਵੇ। ਸਤਿਗੁਰੂ ਜੀ ਨੇ ਨਾ ਬੜਾ ਸਿੱਧਾ ਜਿਹਾ ਸਾਨੂੰ ਉਪਦੇਸ਼ ਕੀਤਾ ਏ, ਕਹਿੰਦੇ ਗੁਰੂ ਵਾਲੇ ਬਣ ਕੇ ਨਾਮ ਜਪੋ, ਨਾਮ ਹੀ ਤੁਹਾਡਾ ਇੱਥੇ ਅਤੇ ਉੱਥੇ ਜ਼ਿੰਦਗੀ ਦਾ ਆਧਾਰ ਬਣੇਗਾ। ਨਾਮ ਦਾ ਕੀ ਪਿਆਰਿਓ, ਤੋਸਾ ਇਕੱਠਾ ਕਰੋ, ਨਾਮ ਦਾ ਦੀਵਾ ਬਣਾਓ, ਨਾਮ ਦਾ ਕੀ ਗੁਰੂ ਕੇ ਪਿਆਰਿਓ ਕਿਰਿਆ ਨੂੰ ਜਾਣੋ। ਦੇਖੋ ਉਹ ਤਾਂ ਕਹਿੰਦੇ ਮਰਨ ਤੋਂ ਬਾਅਦ ਇਹ ਕੁਝ ਕਰੋ, ਪਰ ਮੇਰੇ ਸਤਿਗੁਰੂ ਜੀ ਦਾ ਕੀ ਸਿਧਾਂਤ ਏ? ਮੇਰੇ ਤਾਂ ਸਾਹਿਬ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨੁਸ ਜਨਮ ਕਾ ਏਹੀ ਲਾਹੋ, ਇਹ ਤੇਰਾ ਅਵਸਰ ਇਹ ਤੇਰੀ ਬਾਹ, ਘਟ ਪੀਤਰ ਤੂੰ ਦੇਖ ਵਿਚਾਰ, ਫਿਰ ਕਹਿੰਦੇ ਅਬ ਨਾ ਭਜਸ ਭਜਸ ਕਬ ਪਾਈ ਆਵੇ ਅੰਤ ਨ ਭਜਿਆ ਜਾਈ। ਸਾਹਿਬ ਕਹਿੰਦੇ ਨੇ ਹੁਣ ਸਿਮਰਨ ਕਰ, ਜਦੋਂ ਅੰਤ ਸਮਾਂ ਆਇਆ ਉਦੋਂ ਹੋਣਾ ਨਹੀਂ, ਉਹਦੇ ਤੋਂ ਪਹਿਲਾਂ ਪਹਿਲਾਂ। ਅਤੇ ਫਿਰ ਹੋਰ ਦੇਖੋ ਕਿੱਡੀ ਕਿਰਪਾ ਕਰਦੇ ਨੇ ਸਾਹਿਬ, ਕਹਿੰਦੇ ਜਿਹੜੀ ਮਨੁੱਖਾ ਦੇਈ ਹੈ ਨਾ ਬੜੀ ਕੀਮਤੀ, ਜੇ ਇਹਨੂੰ ਦੇਵਤੇ ਵੀ ਤਰਸਦੇ ਨੇ ਇਹ ਦੇਖੇ ਨੋ ਜਿਹੜੀ ਸਾਨੂੰ ਹੁਣ ਮਿਲੇ। ਜੇ ਇਸ ਦੇਖੀ ਕੋ ਸਿਮਰੈ ਦੇਵ ਸੋ ਦੇਈ ਭਜ ਕਰ ਕੀ ਸੇਵ, ਜੇਕਰ ਇਹਦੇ ਨਾਲ ਸਿਮਰਨ ਕਰਾਂਗੇ ਤਾਂ ਜੰਮਨ ਮਰਨ ਤੋਂ ਰਹਿਤ ਹੀ ਖੋ ਜਾਵਾਂਗੇ ਸਤਸੰਗਿਓ। ਅਤੇ ਜੇਕਰ ਸਿਮਰਨ ਨਾ ਕੀਤਾ, ਹੋਰ ਹੋਰ ਹੀ ਕਰਮ ਕਰਦੇ ਰਹੇ, ਅਤੇ ਕਹਿਣ ਲੱਗੇ ਜੇਕਰ ਕੋਈ ਬੰਦਾ ਵੱਧ ਤੋਂ ਵੱਧ ਵੀ ਆਚਰਣ ਚੰਗਾ ਬਣਾਵੇ ਨਾ, ਹੋਰ ਪੁੰਨ ਦਾਨ ਹੋਰ ਹੋਰ ਕਰਮ ਕਰੇ, ਅਤੇ ਕਹਿੰਦੇ ਉਹਨੂੰ ਸਵਰਗ ਮਿਲਦਾ ਹੈ, ਸਵਰਗ ਵਿੱਚ ਰਹਿੰਦੇ ਦੇਵਤੇ। ਸਾਹਿਬ ਕਹਿੰਦੇ ਨੇ ਸੱਚ ਜਾਣਿਆ, ਜੇ ਨਾਮ ਜਪਣ ਵਾਲੇ ਇਨਸਾਨ ਨਾਲੋਂ ਇਹਦੇ ਘਰ ਨਾਲੋਂ ਉਹ ਸਵਰਗ ਅਤੇ ਦੇਵਤਿਆਂ ਦਾ ਘਰ ਬਹੁਤ ਛੋਟਾ ਅਤੇ ਪਿੱਛੇ ਵੇ। ਇਹ ਰੱਬ ਦੇ ਨੇੜੇ ਹੈ, ਉਹ ਰੱਬ ਤੋਂ ਬਹੁਤ ਦੂਰ ਏ। ਸਤਿਕਾਰਯੋਗ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਨੇ ਇੱਕ ਪੁਸਤਕ ਲਿਖੀ ਈਸ਼ਵਰ ਅਮੋਲਕ ਬਚਨ, ਉਹਦੇ 'ਚ ਇੱਕ ਇੱਕ ਬਚਨ ਵਾਕਈ ਬੜਾ ਵਡਮੁੱਲਾ ਹੈ। ਲੇਖ ਨਹੀਂ ਲਿਖੇ, ਆਤਮਕ ਪਰਮਾਰਥ ਦੁਨੀਆ ਦੇ ਨੁਕਤੇ ਲਿਖੇ ਹਨ ਸੱਚ ਦੇ ਰਾਹ ਦੇ। ਉਹਨਾਂ 'ਚ ਇੱਕ ਬਚਨ ਕਰਦੇ ਨੇ ਭਈ ਜਿਹੜਾ ਸਵਰਗ ਏ ਨਾ, ਇਹ ਤਾਕ ਹੈ ਇੱਕ ਮਾਨੋ ਕਿਰਾਏ 'ਤੇ ਮਕਾਨ ਲੈਣਾ। ਜਿੰਨਾ ਕੁ ਕਿਰਾਇਆ ਦਿੱਤਾ ਹੋਵੇ ਉਹਨਾਂ ਚਿਰ ਹੀ ਤੁਸੀਂ ਰਹਿ ਸਕਦੇ ਹੋ, ਨਾ ਦਿਓ ਅਗਲੇ ਉਸੇ ਵਕਤ ਘਰੋਂ ਬਾਹਰ ਕੱਢਦੇ, ਕਹਿੰਦੇ ਕਿਰਾਇਆ ਮੁੱਕ ਗਿਆ ਹੁਣ ਬਈ ਹੋਰ ਜਗ੍ਹਾ 'ਤੇ ਪ੍ਰਬੰਧ ਕਰੋ। ਸਵਰਗ ਵਿੱਚ ਰਹਿਣਾ, ਪੁੰਨ ਦਾਨ ਇਨਸਾਨ ਕਰੇ, ਜਿੰਨੇ ਪੁੰਨ ਹੋਣਗੇ ਉਹਨਾਂ ਚਿਰ ਸਵਰਗ ਦਾ ਸੁੱਖ ਮਿਲੇਗਾ। ਪੁੰਨ ਮੁੱਕ ਗਏ ਫਿਰ ਧੱਕ ਦਿੱਤਾ ਜਾਏਗਾ ਟੇਢੀਆਂ ਜੂਨਾਂ ਅੰਦਰ। ਇਹ ਕਾਰਨ ਇੰਦਰ ਦੇਵਤਾ ਜਿਹੜਾ ਸਵਰਗਪੁਰੀ ਦਾ ਰਾਜਾ ਏ, ਜਦੋਂ ਕੋਈ ਇਸ ਧਰਤੀ 'ਤੇ ਬੰਦਗੀ ਕਰਨ ਲੱਗ ਪਏ ਨਾ ਤਾਂ ਉਹਦਾ ਸਿੰਘਾਸਣ ਉੱਥੇ ਹੀ ਡੋਲ ਜਾਂਦਾ, ਕਹਿੰਦਾ ਖੈ ਮੇਰੇ ਕੋਲੋਂ ਕੋਈ ਹੋਰ ਨਾ ਖੋਲੇ ਆ ਕੇ, ਉਹਨੂੰ ਉੱਥੇ ਵੀ ਖਤਰਾ ਏ। ਅਤੇ ਜਿਸ ਨਗਰੀ ਵਿੱਚ ਖਤਰਾ ਭਾਸ ਰਿਹਾ ਨਾ ਗੁਰੂ ਕੇ ਪਿਆਰਿਓ, ਉਹ ਤੁਹਾਡੇ ਨਾਲੋਂ ਚੰਗੀ ਨਹੀਂ ਜਾਂ ਇਨਸਾਨ ਦੇ ਬਰਾਬਰ, ਪਰ ਬੰਦਗੀ ਵਾਲਿਆਂ ਤੋਂ ਤਾਂ ਬਹੁਤ ਪਿੱਛੇ ਵੇ। ਜਿੱਥੇ ਨਾਮ ਦਾ ਵਾਸਾ ਹੀ ਨਾ ਉੱਥੇ ਡਰ ਭੋ ਨਾਮ ਦੀ ਕੋਈ ਚੀਜ਼ ਨਹੀਂ। ਜੇ ਸਤਿਗੁਰੂ ਕਹਿੰਦੇ ਸਿੱਖ ਨੇ ਦੇਵਤਾ ਨਹੀਂ ਬਣਨਾ, ਇਸ ਨੇ ਤਾਂ ਅਕਾਲ ਪੁਰਖ ਅੰਦਰ ਅਭੇਦ ਕੋਣ ਹੈ। ਮੈਂ ਗੱਲ ਹੋਰ ਸਪਸ਼ਟ ਕਰ ਜਾਂ, ਕਿਧਰੇ ਮਨ ਵਿੱਚ ਇਹ ਭਰਮ ਨਾ ਰਹੇ ਭਈ ਆਸਾ ਦੀ ਵਾਰ ਸ਼ੁਰੂ ਹੁੰਦੀ ਏ। ਅਤੇ ਸਾਹਿਬ ਮੇਰੇ ਇੱਕਦਮ ਕਹਿੰਦੇ ਬਲਖਾਰੀ ਗੁਰ ਆਪਣੇ ਦਿਓ ਖਾੜੀ ਸਦਵਾਰ, ਜਿਨ ਮਾਨਸ ਅਤੇ ਦੇਵ 'ਤੇ ਕੀਏ ਕਰਤ ਨ ਲਾਗੀ ਵਾਲ। ਭਈ ਜੇ ਦੇਵਤਿਆਂ ਦਾ ਦਰਜਾ ਛੋਟਾ ਏ ਅਤੇ ਇੱਥੇ ਤਾਂ ਸਾਹਿਬ ਕਹਿ ਰਹੇ ਨੇ ਗੁਰੂ ਇੰਨੀ ਕਿਰਪਾ ਕਰਦਾ ਏ, ਮਨੁੱਖ ਤੋਂ ਦੇਵਤੇ ਬਣਾਉਂਦਾ ਉਹ ਦੇਰ ਨਹੀਂ ਕਰਦਾ। ਉੱਥੇ ਦੇਵਤੇ ਦਾ ਅਰਥ ਉਹ ਨਹੀਂ ਕਹਿ ਪਿਆਰਿਓ, ਜਿਹੜੇ ਦੇਵਤੇ ਜਿਵੇਂ ਬ੍ਰਹਮਾ ਵਿਸ਼ਨੂੰ ਮਹੇਸ਼ ਜਾਂ ਹੋਰ ਅਨੇਕਾਂ ਦੇਵੀ ਦੇਵਤੇ ਹਨ, 33 ਕਰੋੜ। ਦੇਵ ਦਾ ਅਰਥ ਹੁੰਦਾ ਅਸਲੀਅਤ ਅੰਦਰ ਪ੍ਰਕਾਸ਼, ਜਿਵੇਂ ਸਤਿਗੁਰ ਜਾਗਤਾ ਹੈ। ਦਿਓ ਦਿਓ ਦਾ ਇੱਥੇ ਕੀ ਅਰਥ ਏ, ਦੈਵੀ ਪ੍ਰਕਾਸ਼। ਸਤਸੰਗਿਓ ਮੇਰਾ ਸਤਿਗੁਰੂ ਸਦਾ ਹੀ ਪ੍ਰਕਾਸ਼ਮਾਨ ਏ, ਜਗਤ ਨੂੰ ਆਤਮਕ ਰੋਸ਼ਨੀ ਵੰਡ ਰਿਹਾ ਏ। ਇੱਥੇ ਵੇ ਦੈਵੀ ਰੂਹਾਂ, ਉਹ ਦੈਵੀ ਪ੍ਰਕਾਸ਼ ਗੁਰੂ ਦਿੰਦਾ ਏ, ਜਿਹਦੇ ਸਾਹਮਣੇ ਪਿਆਰਿਓ ਦੇਵਤੇ ਵੀ ਜਿਹੜੇ ਹਨ ਉਹ ਤੁੱਛ ਖਾਣ, ਉਹਨਾਂ ਕੋਲੋਂ ਰੋਸ਼ਨੀ ਨਹੀਂ। ਮੈਂ ਗੱਲ ਨੂੰ ਜ਼ਰਾ ਸਪਸ਼ਟ ਕਰਦਿਆਂ, ਸਤਸੰਗਿਓ ਸਤਿਗੁਰੂ ਪਿਤਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਇੱਕ ਸੇਵਕ ਹੋਇਆ ਏ, ਭਾਈ ਭਗੀਰਥ। ਰਹਿੰਦਾ ਸੀ ਕਿੱਥੇ, ਮਲਸੀਆਂ, ਅਤੇ ਦੇਵੀ ਦਾ ਪੁਜਾਰੀ, ਦਿਨ ਰਾਤ ਇੰਨਾ ਸੱਚਾ ਭਗਤ ਸੀ ਨਾ ਦੇਵੀ ਦਾ, ਉਹਦੀ ਹੋਰ ਕੋਈ ਮੰਗ ਨਹੀਂ, ਇੱਕੋ ਹੀ ਮੰਗ ਪਈ ਜੰਮਨ ਮਰਨ ਤੋਂ ਰਹਿਤ ਹੋਣ ਆਏ। ਅਤੇ ਇੱਕ ਦਿਨ ਇਹੋ ਜਿਹਾ ਪਿਆਰ ਨੇ ਉਛਾਲਾ ਮਾਰਿਆ, ਕਹਿਣ ਲੱਗਾ ਦੇਵੀ ਪ੍ਰਗਟ ਹੁੰਦੀ ਏ, ਦਰਸ਼ਨ ਦਿੰਦੀ ਏ, ਸੁੱਖ ਮਹਿਸੂਸ ਹੁੰਦਾ ਏ, ਪਰ ਅੰਦਰ ਖਾਲੀ ਖਾਲੀ, ਫਿਰ ਜਿਹੜਾ ਸੁੱਖ ਮੈਂ ਮੰਗਣਾ ਉਹ ਨਹੀਂ ਅਜੇ ਮਿਲ ਰਿਹਾ, ਉਹ ਤਾਂ ਕੇਵਲ ਵਾਹਿਗੁਰੂ ਕੋਲ ਮਿਲੇਗਾ। ਕਹਿਣ ਲੱਗੇ ਭਈ ਉਹ ਮੁਕਤ ਮੈਂ ਮੰਗਣਾ ਮੁਕਤੀ, ਅਤੇ ਉਹ ਮੈਨੂੰ ਮਿਲਦੀ ਨਹੀਂ। ਇੱਕ ਦਿਨ ਧਾ ਕੇ ਨਾ ਇਸ ਨੇ ਦੇਵੀ ਦਾ ਧਿਆਨ ਧਰਿਆ ਅਤੇ ਲੱਗ ਪਿਆ ਉਹਦਾ ਮੰਤਰ ਜਪਣ। ਦੇਵੀ ਪ੍ਰਗਟ ਹੋ ਗਈ, ਪ੍ਰਗਟ ਹੋ ਕੇ ਨਾ ਜਦੋਂ ਉਹ ਕਹਿੰਦੀ ਮੰਗ ਭਗਤਾ ਜੋ ਮੰਗਣਾਈ। ਕਹਿਣ ਲੱਗਾ ਮਾਂ ਮੁਕਤੀ ਚਾਹੀਦੀ ਏ। ਦੇਵੀ ਡੋਲ ਗਈ, ਇਹ ਕਿਹੜੀ ਮੰਗ ਮੰਗਣ ਲੱਗ ਪਿਆ ਏ, ਤੂੰ ਕੀ ਕਰਨਾ ਉਹ ਮੁਕਤੀਆਂ ਤੋਂ, ਚਾਰ ਦਿਨ ਇਹ ਜ਼ਿੰਦਗੀ ਮਿਲੀ ਏ, ਇਸ ਦਾ ਤੁਸੀਂ ਹੰਡਾਓ ਖਾਓ ਪੀਓ, ਰਾਜ ਮੰਗ, ਭਾਗ ਮੰਗ, ਸੋਨਾ ਮੰਗ, ਚਾਂਦੀ ਮੰਗ, ਕੋਈ ਧੀ ਪੁੱਤਰ ਮੰਗ, ਇਹ ਦੇ ਦਿਆਂਗੇ। ਉਹ ਕਹੇ ਮੈਨੂੰ ਇੱਧਰ ਨਾ ਭਰਮਾਓ, ਮੈਂ ਜਿਹੜੀ ਮੰਗ ਮੰਗਦਾ ਉਹ ਦੱਸੋ। ਜਿੱਦ ਕੀਤੀ ਜਦੋਂ, ਅਤੇ ਦੇਵੀ ਨੇ ਸਿਰ ਖਿਲਾਇਆ, ਕਹਿਣ ਲੱਗੀ ਭਗਤਾ ਸੱਚ ਜਾਣੀ ਜਿਹੜੀ ਦਾਤ ਮੁਕਤੀ ਦੀ ਤੂੰ ਮੰਗਣਾ ਹੀ ਮੁਕਤ ਅਵਸਥਾ, ਉਹ ਤਾਂ ਅਜੇ ਮੇਰੇ ਆਪਣੇ ਕੋਲ ਵੀ ਨਹੀਂ ਹੈ, ਅਤੇ ਤੈਨੂੰ ਕਿੱਥੋਂ ਦਿਆਂ। ਅਤੇ ਕਹਿਣ ਲੱਗਾ ਮੇਰੀ ਸਾਰੀ ਮਿਹਨਤ ਤਪੱਸਿਆ ਅਜਾਈ ਚਲੀ ਗਈ, ਮੈਨੂੰ ਕੁਛ ਨਹੀਂ ਮਿਲੇਗਾ ਇਹਦਾ ਫਲ। ਇਹ ਦੌਲਤ ਤਾਂ ਬਗੈਰ ਇਸ ਜਪ ਤਪ ਤੋਂ ਬਗੈਰ ਵੀ ਮਿਲੀ ਹੈ ਲੋਕਾਂ ਨੂੰ, ਮੇਰੇ ਕੋਲ ਵੀ ਗੁਜ਼ਾਰਾ ਏ, ਮੈਂ ਕੀ ਖੱਟਿਆ ਇਹ ਸਾਰਾ ਕੁਝ ਕਰਕੇ, ਕੌਣ ਮੈਨੂੰ ਉਹ ਮੁਕਤੀ ਦਵਾਏਗਾ। ਦੇਵੀ ਕਹਿਣ ਲੱਗੀ ਤੇਰੀ ਉਹ ਘਾਲਣਾ ਅਜਾਈ ਨਹੀਂ ਜਾਣੀ, ਰੱਬ ਕਿਸੇ ਦੀ ਘਾਲਣਾ ਅਜਾਈ ਨਹੀਂ ਜਾਣ ਦਿੰਦਾ, ਕੱਲ੍ਹ ਨੂੰ ਵਿਸਤਾਰ ਕਰਾਂਗੇ। ਮੈਂ ਅੱਜ ਕੇਵਲ ਇਸ ਨੁਕਤੇ ਨੂੰ ਕੇਵਲ ਸਪਸ਼ਟ ਕਰਨ ਲਈ ਬੇਨਤੀ ਕਰਨ ਲੱਗਾ ਸਾਂ। ਦੇਵੀ ਕਹਿਣ ਲੱਗੀ ਮੈਂ ਤੈਨੂੰ ਰਾਹ ਦੱਸਦੀ ਹਾਂ, ਉੱਥੇ ਪਹੁੰਚ ਜਾ, ਸੁਲਤਾਨਪੁਰ ਨੇੜੇ ਗੁਰੂ ਨਾਨਕ ਪਿਤਾ ਜੀ ਆਪ ਪਰਮੇਸ਼ਰ ਆਏ ਨੇ, ਨਿਸ਼ਾਨੀਆਂ ਦੱਸੀਆਂ, ਉਹਨਾਂ ਦੇ ਚਰਨਾਂ ਵਿੱਚ ਪਹੁੰਚ ਜਾ, ਮੁਕਤੀ ਦਾ ਭੰਡਾਰ ਤਾਂ ਉਹਦੇ ਚਰਨਾਂ 'ਚੋਂ ਮਿਲੇਗਾ, ਅਸੀਂ ਉਹਦੀ ਆਗਿਆ ਵਿੱਚ ਹੀ ਆਪਣਾ ਸਮਾਂ ਪੂਰਾ ਕਰ ਰਹੇ ਹਾਂ। ਖੁਸ਼ ਹੋ ਗਿਆ, ਬਹੁਤ ਪ੍ਰਸੰਨ, ਸ਼ੁਕਰ ਏ ਦੇਵੀ, ਤੂੰ ਰਾਹ ਤਾਂ ਦੱਸਿਆ ਨਾ ਮੈਨੂੰ ਸਹੀ। ਪਿਆਰਿਓ, ਸੱਚਮੁੱਚ ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਨੇ, ਦੈਵੀ ਰੂਹਾਂ ਉਹਦੀ ਮਦਦ ਕਰ ਸਕਦੀਆਂ ਨੇ। ਪਰ ਜਿਹੜਾ ਅਗਲਾ ਬਚਨ ਹੈ ਨਾ, ਉਹ ਬੜਾ ਉੱਚਾ ਜੇ। ਭਾਈ ਸਾਹਿਬ ਕਹਿਣ ਲੱਗੇ ਦੇਵੀ ਦੇਖ, ਤੂੰ ਮੇਰੇ 'ਤੇ ਤਰਸ ਕੀਤਾ, ਪਰ ਮੈਂ ਗੱਲ ਪੁੱਛਣਾ ਚਾਹੁੰਦਾ, ਜੇਕਰ ਤੂੰ ਮੈਨੂੰ ਘੱਲ ਰਹੀ ਹੈ ਉਹਨਾਂ ਕੋਲ, ਅਤੇ ਤੂੰ ਵੀ ਘਾਟ ਮਹਿਸੂਸ ਕਰਦੀ ਏ, ਅਤੇ ਤੂੰ ਕਿਉਂ ਨਹੀਂ ਗੁਰੂ ਨਾਨਕ ਪਿਤਾ ਦੇ ਚਰਨਾਂ 'ਚ ਪਹੁੰਚ ਕੇ ਆਪਣਾ ਉਧਾਰ ਕਰਵਾਉਂਦੀ। ਅਤੇ ਉਦੋਂ ਰੋ ਕੇ ਕਹਿਣ ਲੱਗੀ ਭਾਈ ਭਗੀਰਥ, ਇਹੋ ਹੀ ਤਾਂ ਮੁਸ਼ਕਲ ਏ ਜ਼ਿੰਦਗੀ ਵਿੱਚ, ਸਮਝੇ ਨਹੀਂ ਜੁੰਮਦਿਆਂ ਜੀ, ਦਾਨ ਪੁੰਨ ਹੋਰ ਜਪ ਤਪ ਬੜੇ ਕੀਤੇ, ਦੇਵ ਮੰਡਲ 'ਚ ਪਹੁੰਚ ਗਏ, ਜਿੰਨਾ ਚਿਰ ਉਹ ਨਹੀਂ ਮੁੱਕਣਗੇ ਇਹ ਦੇਵੀ ਬਣੇ ਪਏਗਾ। ਜਿਸ ਨੇ ਇਹ ਜੰਮਣ ਮਰਨ ਤੋਂ ਰਹਿਤ ਹੋਣਾ ਏ, ਉਹਨੂੰ ਨਾਮ ਜਪਣਾ ਪੈਂਦਾ ਰੱਬ ਦਾ, ਅਤੇ ਨਾਮ ਜਪ ਸਕਦਾ ਕੇਵਲ ਇਨਸਾਨੀ ਦੇਹੀ ਦੇ ਅੰਦਰ। ਭਗਤ ਭਗੀਰਚਾ, ਮੈਨੂੰ ਜਿੰਨਾ ਚਿਰ ਦੁਬਾਰਾ ਮਨੁੱਖਾ ਜਨਮ ਨਾ ਮਿਲਿਆ, ਮੈਂ ਨਾਮ ਨਹੀਂ ਜਪ ਸਕਦੀ, ਅਤੇ ਨਾਮ ਤੋਂ ਬਿਨਾਂ ਮੈਂ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ ਹੋ ਸਕਦੀ। ਸਤਸੰਗੀ ਜਨੋ, ਦੇਵਤੇ ਪਿੱਛੇ ਰਹਿ ਗਏ ਨਾ, ਇਨਸਾਨ ਕੋਲ ਜੋ ਮਿਲਿਆ ਇਹ ਦੇਖੇ, ਉਹਦੇ ਤੋਂ ਅੱਗੇ ਚਲੇ ਗਏ। ਭਾਈ ਭਗੀਰਥ ਨੇ ਉਦੋਂ ਸਤਸੰਗੀਓ ਸੀਸ ਨਵਾਇਆ ਕਿ ਅਕਾਲ ਪੁਰਖ ਵਾਹਿਗੁਰੂ, ਤੇਰੇ ਘਰ ਦੀ ਵੀ ਸਮਝ ਨਹੀਂ ਆਈ। ਪਿਆਰਿਓ ਦੇਖੋ, ਹੁਣ ਦੇਵਤੇ ਵੀ ਤਰਸਦੇ ਨੇ, ਇਸ ਦੇਖੇ ਨੋ ਮਿਲੇ, ਅਤੇ ਫਿਰ ਪਤਾ ਲੱਗੇਗਾ ਵੀ ਅਸਲ ਵਿੱਚ ਰਾਹ ਕਿਹੜਾ ਸੀ, ਅਸੀਂ ਗਲਤੀ ਕਰ ਲਈ। ਸਾਨੂੰ ਗੁਰੂ ਦਾਤਾ ਜੀ ਪਹਿਲਾਂ ਹੀ ਇਹ ਵਾਰ ਵਾਰ ਉਪਦੇਸ਼ ਕਰੀ ਜਾ ਰਹੇ ਹਨ, ਕੀ ਕਰਦੇ ਹਨ, ਸਾਹਿਬਾਂ ਦਾ ਫੁਰਮਾਨ ਪੜ੍ਹੋ ਰਲ ਕੇ, ਜੇ ਜਪੋ ਤਾਂ ਕੋ ਨਾਮ ਪਿਆਰੇ, ਜਪੋ ਤਾਂ ਕੋ ਨਾਮ, ਜਪੋ ਤਾਂ ਕੋ ਨਾਮ ਪਿਆਰੇ, ਜਪੋ ਤਾਂ ਕੋ ਨਾਮ, ਜਪੋ अवर निराफल का मैं प्यारे अवर निराफल का अवर निराफल का मैं प्यारे अवर निराफल का अवर निरा तोर अंदर डूंगी जगह ते इस पंक्तियां दे अर्थ लै के चलो सतसंगी जनो जदों सतगुरु कौन कहिंदे ने सिक्खा नाम जप ते सानू बड़ी छोटी जी गल लगदे वेखोगा केडा वड्डा इहदे मगर राज छुपे पए कान हुण तां सानू कहना कोई औखा भी नहीं वाहिगुरु हुण असीं एवें नहीं कहिंदे अणजाण पुणे अंदर पर जदों समा विखाज गया फिर पछताना पवेगा। भगत कबीर साहब केडा जोर दे के कहिंदे ने मन राम सिमर याद कर वाहिगुरु नू पछताएगा नहीं ते पश्चाताप करना पवेगा। सतसंगियो गुरु नानक दे घर नाम दी कीमत तां दसी जांदी बार बार। हुण देखो साहब ने साडे ते इस सारे ही जिहड़े भरम पाए सी हिंदुस्तान अंदर दूर किते लोका मत को फक्कड़ पाए एहो जिहा कहन लगे फक्कड़ मखौल ना करो अपने आप नाल ते मनुखता दीआं भावनावां नाल। हुण इन्ना को घर कर चुका है जे को सियाणा समझाए लोक उहदी गल मनदे ही नहीं। माड़ा जिहा मरन तो बाद घर च कोई दुख आ जाए चार पंज महल्ले वालियां माइयां कोई सियाने कहन लग पैंदे ने क्या ना तुहानू क्या असी गती करा लिया जे नहीं होया। हुण जिहड़ा जीव तुहाडे घर कोई 100 साल रहा है कोई 50 साल रहा है वह बेचारा सुपने विच वी जे भुल के तुहाडे कोल आ गया तो किहड़ा लोहड़ा आ गया है नहीं कहिंदे नहीं आउणा चाहीदा भूत है हद हो गई। एक पासे उहनूं रोने आ ते दूसरे पासे उह बेचारे दी याद आ गई सारा दिन उहदी याद चली सुपने च आ गया। वैसे ममता उहदी भुलेखा ही पैंदा रहिंदा है अपने बजुर्ग आ गए अपने धी पुत्तर आ गया है जो शरीर विच नहीं ते कहिंदे तां हुंदा जे तुसीं उहदे ज्यों नहीं सी ना पिंड नहीं सी भराए हरिद्वार नहीं ना फुल पाए। लोग कनेडा तो तुरे फिरदे ने जा के गंगा विच फुल पाण लई भई उहदी इच्छा सी आखरी उहदी आखरी इच्छा गुरु नानक साहिब वाली क्यों नहीं बनी भई आखरी समय मेरे कोल नाम जपया जे मरन तो बाद मेरे कोल नाम दा कोई समागम करा लिया जे ये इच्छा बनी है जिथों साहब कढ के सुख देना चाहते असी मुड़ प्यारे उन्हां भरम भुलेखियां विच सिख भी पै जाने मुड़दे नहीं असी सतगुरु पातशाह जी नूं मुड़न लई किन्ना कुछ साडू कहना पैंदा है। साहब कहिंदे इक होर भरम पाया ब्राह्मण ने भी जिहड़ा कर्म किया जाए ना वह कदे मिटदा नहीं है। साहब कहिंदे ने रब केवल आपे बीज आपे ही खाखो ते नहीं खलोता वह प्यो है वह कर्मां नूं मिटना भी जाणदा है। किवें मिटदा है साहब कहिंदे लख मड़ियां कर इकट्ठे एक रतीले पाए नाम विच ये ताकत जे तुसीं करोड़ां पाप कर्म किते होण ते एक नाम जप लो उस सारे कर्मां नूं वाहिगुरु साड़ के रख देगा उहदा फल नहीं भुगतना पवेगा। साहिब प्रमाण दे रहे ने जे भला लखां मण लकड़ कट्ठी कर लो मड़िया दर्च हुंदा ए कठ भाव एक ढेर होवे लकड़ां दा लखां ढेर होण ते प्यारिओ एक निक्की जी जेकर उहदे च अग दी चंगियाड़ी सुट दिओ भाखे कहिंदे अग नूं रत्ती कहिंदे छोड़ी जी अग सुट्टो ते तुसीं वेखदे हो ना एक चंगियाड़ी साड़ देंदी लखां मण लकड़। इस तरह एक नाम दी कणी विच इन्नी बरकत ए लखां करोड़ां पाप कर्म उह सारे सड़ जांदे ने उहनां नूं गुरु नानक दा नाम रहि नहीं देंदा। वेखो साडे साहिब केडे प्यारे होर सानूं पता लग गया जदों असीं पाप कर बैठदे हाँ नाम नहीं जपदे कहिंदे आ पाप बहुते हो गए ने नहीं साहिब कहिंदे जपो वह सड़ जाणगे लेखा नहीं लवेगा परमेशर जेकर ये नाम नूं हुण तों ही प्यार कर लोगे। ਬੀਤ ਚੁੱਕਿਆਂ ਦਾ ਵੀ ਸਾਹਿਬ ਇੱਥੇ ਜਿਉਂਦਿਆਂ ਜੀ ਕੀ ਲੇਖੇ ਪਾੜ ਦੇਣਗੇ। ਸਾਹਿਬ ਦਾ ਬਚਨ ਹੀ ਨਾ ਸੰਤਨ ਮੁੱਖ ਪੂੰਜੀ ਸੌਂਪੀ, ਕਿਹਦੀ ਪੂੰਜੀ? ਨਾਮ ਦੀ। ਤੋ ਉਤਰਿਓ ਮਨ ਕਾ ਧੋਖਾ, ਧਰਮ ਰਾਏ ਅਬ ਕਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਲੇਖੇ ਪਾੜ ਦਿੰਦਾ ਵਾਹਿਗੁਰੂ। ਸਾਹਿਬ ਕਹਿੰਦੇ ਉਸ ਨਾਮ ਨਾਲ ਜੁੜੋ, ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੋਖਿਆ ਚੂਕਾ ਜਮਸੋ ਮੇਲ। ਉਹ ਦੀਵੇ ਬਾਲਦੇ ਨੇ ਨਾ, ਅਤੇ ਸਾਹਿਬ ਕਹਿੰਦੇ ਨੇ ਉਹ ਤਾਂ ਦੀਵੇ ਬਾਲ ਦੇ ਮਰਨ ਤੋਂ ਬਾਅਦ ਸਿੱਖ ਨੇ ਜਿਉਂਦਿਆਂ ਜੀ ਦੀਵਾ ਬਾਲਣਾ ਹੈ, ਜਿਉਂਦਿਆਂ ਜੀ। ਅਤੇ ਦੀਵੇ ਲਈ ਕਿਸੇ ਕੋਲ ਤੁਹਾਨੂੰ ਇਹ ਨਹੀਂ ਵੇਖਣ ਦੀ ਲੋਕ ਕਿਹੜੇ ਮੁਲਕ 'ਚ ਬੈਠੇ ਹੋ ਅਤੇ ਕਾਹਦਾ ਦੀਵਾ ਚਾਹੀਦਾ। ਮੁੜ ਇੱਥੇ ਵੀ ਭਰਮ ਪਾਏ ਜਾਂਦੇ ਨੇ, ਦੀਵਾ ਮਿੱਟੀ ਦਾ ਚਾਹੀਦਾ ਹੈ, ਉਹ ਨਾ ਹੋਵੇ ਤਾਂ ਗੱਲ ਨਹੀਂ ਬਣਦੀ। ਸਤਸੰਗਿਓ ਖਜੂਰ ਕਹਿੰਦੇ ਨਾਮ ਦਾ ਦੀਵਾ ਬਣਾਓ। ਹਾਂ, ਇਹਦੇ ਨਾਲ ਦੁੱਖ ਵਿੱਚ ਪਾਇਆ ਤੇਲ, ਉਸ ਦੀਵੇ 'ਚ ਤੇਲ ਪੈਂਦਾ, ਇਹਦੇ 'ਚ ਤੁਹਾਡੇ ਜਿਤਨੇ ਦੁੱਖ ਨੇ ਨਾ ਉਹ ਤੇਲ ਬਣਨਗੇ। ਇਹ ਕੀ ਗੱਲ ਹੋਈ ਭਲਾ, ਜਦੋਂ ਦੀਵਾ ਬਲਦਾ ਏ ਕੀ ਹੁੰਦਾ? ਤੇਲ ਸੜਦਾ ਏ ਅਤੇ ਦੀਵਾ ਬਲਦਾ ਏ ਨਾ ਬੱਤੀ। ਤਾਂ ਹੀ ਕੁਝ ਸਮੇਂ ਬਾਅਦ ਕਹਿੰਦੇ ਵੀ ਤੇਲ ਮੁੱਕ ਗਿਆ ਜੇ, ਸੜ ਗਿਆ ਜੇ, ਹੋਰ ਪਾਓ ਤਾਂ ਦੀਵਾ ਜਗਣਾ ਏ। ਜਦੋਂ ਨਾਮ ਜਪਦਾ ਕੋਈ ਜੀਵ ਅਤੇ ਜਿਹੜੇ ਦੁੱਖ ਨੇ ਨਾ ਸਾਡੀ ਜ਼ਿੰਦਗੀ ਦੇ, ਉਹ ਤੇਲ ਬਣ ਕੇ ਸੜੀ ਜਾਂਦੇ ਨੇ, ਨਾਲ ਨਾਲ ਮੁੱਕੀ ਜਾਂਦੇ ਨੇ। ਤਾਂ ਹੀ ਤਾਂ ਮੇਰੇ ਸਾਹਿਬ ਕਹਿੰਦੇ ਦੁੱਖ ਪਰ ਘਰ ਸੁੱਖ ਕਰ ਲੈ ਜਾਏ। ਇੱਕੋ ਵਕਤ ਉਹ ਦੁੱਖ ਦਾ ਤੇਲ ਸੜੀ ਜਾ ਰਿਹਾ, ਫਿਰ ਉਹ ਉਨ ਚਾਨਣ ਉਨ ਸੋਕਿਆ, ਸਾਡੇ ਅੰਦਰ ਸੁੱਖ ਦਾ ਚਾਨਣ ਹੋ ਰਿਹਾ, ਦੁੱਖ ਜਿਹੜੇ ਨੇ ਉਹ ਸੁੱਕਦੇ ਜਾ ਰਹੇ ਨੇ। ਅਤੇ ਜਿੱਥੇ ਪਿਆਰਿਓ ਦੁੱਖ ਤਾਂ ਪਾਪ ਹੀ ਨਹੀਂ ਅਤੇ ਜਮਾਂ ਨਾਲ ਵਾਹ ਤਾਂ ਆਪਣੇ ਆਪ ਹੀ ਮੁੱਕ ਜਾਣਾ ਹੈ। ਪਰ ਕੀ ਕਰੇ ਆਦਮੀ ਵੀ, ਇਨਸਾਨ ਭਰਮ ਨੂੰ ਨਹੀਂ ਛੱਡਦਾ ਪਰ ਰੱਬ ਨੂੰ ਛੱਡ ਦਿੰਦਾ। ਦੀਵਾਲੀ ਆਉਂਦੀ ਹੈ ਨਾ, ਦੀਵਾਲੀ, ਅਤੇ ਦੀਵਾਲੀ ਨੂੰ ਇੰਨੇ ਦੀਵੇ ਬਲਦੇ ਨੇ ਵੀ ਕੀਰਤਨ ਤੁਸੀਂ ਸੁਣ ਨਹੀਂ ਸਕਦੇ, ਸ਼ਬਦ ਨਹੀਂ ਸੁਣ ਸਕਦੇ। ਕਈ ਵੱਖਰੇ ਵੱਖਰੇ ਸ਼ਹਿਰਾਂ 'ਚ ਵੇਖਿਆ, ਤੁਹਾਡੇ 'ਚ ਅਜੇ ਨਹੀਂ ਵੇਖਿਆ, ਸਾਹਿਬ ਵਿਖਾ ਦੇਗਾ ਭਾਵੇਂ ਇੱਥੇ ਮੇਰੇ ਸਾਹਿਬ ਦੀ ਕਿਰਪਾ ਹੀ। ਪਰ ਉਸ ਦਿਨ ਤੁਹਾਡੇ ਵਰਗੇ ਰੋਜ਼ ਦੇ ਸਤਸੰਗੀਆਂ ਦੀ ਪੇਸ਼ ਹੀ ਨਹੀਂ ਜਾਂਦੀ, ਸਾਰਾ ਕੈਲਗਰੀ ਢੁੱਕਦਾ ਉਸ ਦਿਨ। ਗੁਰੂ ਘਰ ਬਹੁਤ ਚੰਗੀ ਗੱਲ ਹੈ, ਨਿਊਯਾਰਕ ਵੇਖ ਲਿਆ, ਟੋਰਾਂਟੋ ਵੇਖ ਲਿਆ, ਕੈਲੀਫੋਰਨੀਆ ਵੇਖ ਲਿਆ, ਐਬਸਪੋਰਟ ਵੇਖ ਲਿਆ, ਵੈਨਕੂਵਰ ਵੇਖ ਲਿਆ। ਕੀ ਹੁੰਦਾ ਹੈ ਦੀਵਾਲੀ ਨੂੰ? ਭਾਈ ਹਰ ਕਿਸੇ ਦੀ ਇੱਛਾ ਹੈ ਵੀ ਮੱਥਾ ਟੇਕ ਕੇ ਦੀਵਾ ਜ਼ਰੂਰ ਗੁਰਦੁਆਰੇ ਬਾਲਣਾ ਹੈ। ਅਤੇ ਇੱਕ ਭੁੱਲ ਹੋਰ ਹੋ ਜਾਂਦੀ ਹੈ, ਉਦੋਂ ਭਾਈ ਗੁਰਦਾਸ ਸਾਹਿਬ ਨੇ ਜਿਸ ਚੀਜ਼ ਦਾ ਖੰਡਨ ਕੀਤਾ ਨਾ, ਉੱਥੇ ਮੇਰੇ ਵੀਰਾਂ ਨੇ ਉਹਨੂੰ ਕੀਰਤਨ ਦੇ ਰੂਪ ਵਿੱਚ ਗਾਣਾ ਸ਼ੁਰੂ ਕਰ ਦਿੱਤਾ ਵਿਰੋਧ ਨੂੰ। ਉੱਥੇ ਪੰਕਤੀ ਪੜ੍ਹੀ ਜਾਂਦੀ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਬਸ ਇਹਨੂੰ ਬਾਰ ਬਾਰ ਗਾਣਗੇ। ਜਦੋਂ ਕਿ ਭਾਈ ਸਾਹਿਬ ਕਹਿੰਦੇ ਦੀਵੇ ਨਾ ਬਾਲੋ, ਇਹਦੀ ਮੈਂ ਪੂਰੀ ਵਾਰ ਦੀ ਪੌੜੀ ਸੁਣਾਵਾਂ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ। ਭਾਈ ਗੁਰਦਾਸ ਸਾਹਿਬ ਜੀ ਦੇ ਇਹ ਬਚਨ ਜੇ, ਤੀਰਥ ਜਾਤੀ ਜਾਤ ਨੈ ਨਿਖਾਲੀਅਨ, ਹਰ ਚੰਦੋਰੀ ਚਾਤ ਵਸਾਏ ਉਚਾਲੀਅਨ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਭਾਈ ਸਾਹਿਬ ਕਹਿੰਦੇ ਨੇ ਗੁਰੂ ਕਿਉਂ ਸਿੱਖੋ, ਸ਼ਬਦ ਦਾ ਦੀਵਾ ਬਾਲੋ। ਇਹ ਸੁੱਖ ਦੇਣ ਵਾਲਾ ਦਾਤ ਜੇ ਗੁਰੂ ਕਾ ਸ਼ਬਦ ਨਾਮ, ਇਹਨੂੰ ਘੁੱਟ ਕੇ ਸੰਭਾਲ ਲਓ, ਇਹਨੇ ਸਦਾ ਤੁਹਾਡੇ ਨਾਲ ਨਹੀਂ ਬਣਾਏ। ਪਰ ਕਹਿੰਦੇ ਸ਼ਬਦ ਨੂੰ ਛੱਡ ਕੇ ਹੋਰ ਜਿੰਨੇ ਵੀ ਆਸਰੇ ਤੱਕੋਗੇ ਉਹਨਾਂ ਦੀ ਕੀਮਤ ਥੋੜ੍ਹਾ ਕੁਚੇਰੇ, ਇਹ ਕਹਿੰਦੇ ਨੇ ਉਹਦੇ 'ਚ ਵੀ ਸ਼ਬਦ ਸਦਾ ਲਈ, ਬਾਕੀ ਚੀਜ਼ਾਂ ਥੋੜ੍ਹਾ ਚਿਰ ਲਈ ਤੁਹਾਡਾ ਆਸਰਾ ਬਣਨਗੀਆਂ। ਕਿਵੇਂ? ਜਿਵੇਂ ਕਹਿੰਦੇ ਦੀਵਾਲੀ ਦੀ ਰਾਤ ਨੂੰ ਦੀਵੇ ਬਲਦੇ ਨੇ, ਸਵੇਰੇ ਕੁਝ ਵੀ ਨਹੀਂ ਖੁੰਦਾ, ਬੁੱਝ ਗਏ ਇੱਕ ਰਾਤ ਦਾ ਹੀ ਸੀ ਉਹ ਖੇਡ। ਸਤਸੰਗਿਓ ਕਹਿੰਦੇ ਰਾਤ ਨੂੰ ਤਾਰੇ ਚਮਕਦੇ ਨੇ, ਸੂਰਜ ਆਇਆ ਅਤੇ ਉਹ ਤਾਰੇ ਅਲੋਪ ਹੋ ਗਏ, ਥੋੜ੍ਹਾ ਚਿਰ ਲਈ ਆਏ। ਜਦੋਂ ਫੁੱਲ ਖਿੜਦੇ ਨੇ ਬੜੇ ਸੋਹਣੇ ਲੱਗੇ, ਪਰ ਉਹਨਾਂ ਨੂੰ ਤੋੜ ਲੈਣਾ ਜਾਂ ਵੈਸੇ ਮੁਰਝਾ ਜਾਣਗੇ। ਬਾਕੀ ਸਮਾਂ ਬਗੀਚੀ ਫੁੱਲਾਂ ਤੋਂ ਬਿਨਾਂ ਏ, ਥੋੜ੍ਹਾ ਕੁ ਚਿਰ ਉਹਨਾਂ ਨੂੰ ਖੇੜਾ ਮਿਲਿਆ, ਤਾਰੇ ਵੇਖਣ ਨੂੰ ਥੋੜ੍ਹਾ ਚਿਰ ਮਿਲੇ, ਦੀਵੇ ਦੀਵਾਲੀ ਦੇ ਥੋੜ੍ਹਾ ਚਿਰ ਵੇਖਣ ਨੂੰ ਮਿਲੇ। ਤੀਰਥਾਂ 'ਤੇ ਜਦੋਂ ਯਾਤਰਾ ਮੇਲੇ ਲੱਗਦੇ ਨੇ, ਪੰਜ ਸੱਤ ਦਿਨ ਬੜੀ ਰੌਣਕ, ਮੇਲਾ ਮੁੱਕਿਆ ਅਤੇ ਉਜਾੜ ਬਣ ਜਾਂਦੀ ਏ, ਥੋੜ੍ਹਾ ਕੁ ਚਿਰ ਦੀ ਰੌਣਕ ਏ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜ਼ਿੰਦਗੀ ਦੇ ਉਹ ਟੇਕ ਆਸਰੇ ਨਾ ਤੱਕੋ ਜਿਹੜੇ ਐਵੇਂ ਥੋੜ੍ਹਾ ਕੁ ਚਿਰ ਤੁਹਾਨੂੰ ਸੁੱਖ ਦੇਖ ਕੇ ਮੁੜ ਕੇ ਉਜਾੜ ਹੀ ਉਜਾੜ ਕੋ ਹੋਵੇ। ਪਰ ਉਹ 'ਚ ਮੈਂ ਇਹ ਨਹੀਂ ਕਹਿੰਦਾ ਵੀ ਦੀਵੇ ਨਾ ਬਾਲੋ, ਕਿਉਂਕਿ ਜਿਹੜੇ ਦੀਵੇ ਲਾਈਟਾਂ ਕਰਨੀਆਂ ਇਹ ਖੁਸ਼ੀ ਦਾ ਪ੍ਰਤੀਕ ਮੰਨਿਆ ਗਿਆ ਹੈ। ਪਰ ਇਹ ਖੁਸ਼ੀ ਇਹ ਨਾ ਹੋਵੇ ਵੀ ਸ਼ਬਦ ਦਾ ਦੀਵੇ ਦੀ ਕੋਈ ਆਵਾਜ਼ ਹੀ ਨਾ ਸੁਣੇ ਅਤੇ ਉਹਨਾਂ ਦੀਵਿਆਂ 'ਤੇ ਜ਼ੋਰ ਲੱਗਾ ਰਹੇ। ਅਤੇ ਜੋੜਿਆ ਜਾਂਦਾ ਏ ਗੁਰੂ ਹਰਗੋਬਿੰਦ ਪਿਤਾ ਦੀ ਆਮਦ ਵਿੱਚ ਅਸੀਂ ਕਰਦੇ ਹਾਂ, ਬਹੁਤ ਚੰਗੀ ਗੱਲ। ਪਰ ਮੇਰਾ ਖਿਆਲ ਨਹੀਂ ਉਸ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਨਾਂ ਸੰਗਤ ਦੇ ਕੰਨੀ ਪੈਂਦਾ ਹੋਵੇ, ਕਿਸੇ ਨੂੰ ਚੇਤਾ ਵੀ ਹੋਵੇ ਛੇਵੇਂ ਪਾਤਸ਼ਾਹ ਜੀ ਦੇ ਸਪੁੱਤਰਾਂ ਦੇ ਨਾਮ ਕੀ ਸਨ ਅਤੇ ਛੇਵੇਂ ਪਾਤਸ਼ਾਹ ਜੀ ਦੇ ਪੱਲਾ ਪਕੜਨਾ ਹੋਵੇ ਤਾਂ ਕਿਵੇਂ ਪਕੜੀਦਾ ਏ। ਸਾਹਿਬ ਕਹਿੰਦੇ ਉਹ ਦੀਵਾ ਨਾਮ ਦਾ ਬਾਲੋ, ਸ਼ਬਦ ਦਾ ਦੀਵਾ ਬਾਲੋ, ਪਰ ਉਹ ਦੀਵਾ ਅੰਦਰ ਚਾਨਣ ਵੀ ਕਰੇਗਾ, ਦੁੱਖ ਤੇਲ ਬਣ ਕੇ ਸੁੱਕਦੇ ਜਾਣਗੇ ਅਤੇ ਸਦਾ ਲਈ ਸੁੱਖ ਮਿਲੇਗਾ। ਸਾਹਿਬ ਨੇ ਹੋਰ ਜਗ੍ਹਾ ਬਹੁਤ ਵਾਰੀ ਬਚਨ ਕੀਤੇ ਨੇ ਦੁਬਾਰੇ। ਸਾਹਿਬ ਕਹਿੰਦੇ ਸਤਿਗੁਰੂ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਪਿਆਰਿਓ, ਸ਼ਬਦ ਦਾ ਦੀਵਾ ਸਿੱਖ ਦੇ ਅੰਦਰ ਬਲੇ ਅਤੇ ਬਾਹਰੋਂ ਬਿਲਕੁਲ ਕੁੱਪਕ ਹਨੇਰਾ ਹੋਵੇ, ਬਸ ਇਹਨੂੰ ਤਾਂ ਵੀ ਤਿੰਨਾਂ ਲੋਕਾਂ ਦਾ ਉਹ ਸ਼ਬਦ ਚਾਨਣ ਦਿਖਾਏਗਾ। ਇਹ ਅੰਦਰੋਂ ਹੀ ਜੁੜਿਆ ਹੋਇਆ ਤਿੰਨਾਂ ਲੋਕਾਂ ਵਿੱਚ ਵੇਖ ਸਕਦਾ ਕੀ ਕੁਝ ਹੋ ਰਿਹਾ ਹੈ। ਫਿਰ ਸਾਹਿਬ ਕਹਿੰਦੇ ਨੇ ਦੁਨੀਆ ਕੀ ਕਰਦੀ ਏ, ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ। ਲੋਕ ਪਿੰਡ ਭਰਦੇ ਨੇ, ਕਿਰਿਆ ਕਰਦੇ ਕਹਿੰਦੇ ਬ੍ਰਾਹਮਣ ਤੋਂ ਕਿਰਿਆ ਕਰਵਾਓ, ਜੇ ਨਾ ਕਰਵਾਈ ਤਾਂ ਫਿਰ ਵੇਖੋ ਬਖਸ਼ੇ ਨਹੀਂ ਜਾਣਾ। ਸਤਿਸੰਗਿਓ, ਆਪਾਂ ਨਾ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਅਰਥ ਸੁਣਨ ਵਾਸਤੇ ਰੋਜ਼ ਆਉਂਦੇ ਹਾਂ, ਰਲ ਕੇ ਬਹਿੰਦੇ ਹਾਂ ਵੀ ਸਾਹਿਬ ਦੇ ਬਚਨ ਕੀ ਨੇ। ਮੈਂ ਪਹਿਲਾਂ ਇਸ ਕਰਕੇ ਤੁਹਾਨੂੰ ਬੇਨਤੀ ਕਰ ਲਈਏ ਵੀ ਓਪਰਾ ਜਿਹਾ ਨਾ ਲੱਗੇ ਵੀ ਅੱਜ ਸਤਿਗੁਰੂ ਜੀ ਇਹੋ ਜਿਹੇ ਬਚਨ ਕਿਉਂ ਕਰਦੇ ਨੇ, ਸਾਡੀ ਅਗਿਆਨਤਾ ਵਸ। ਹੁਣ ਗੁਰੂ ਨੇ ਕਿਹਾ ਸੀ ਵੀ ਸਿੱਖ ਲਈ ਸੱਚਾ ਨਾਮ ਕਰਤਾਰ ਦਾ ਉਹੀ ਪਿੰਡ ਭਰਨੇ ਨੇ, ਉਹੀ ਕਿਰਿਆ ਏ, ਇੱਥੇ ਉੱਥੇ ਆਗੇ ਪਾਛੇ, ਇਹੋ ਮੇਰਾ ਆਧਾਰ, ਜਿਉਂਦਿਆਂ ਜੀ ਮਰਨ ਤੋਂ ਬਾਅਦ ਜਿੱਥੇ ਕਿੱਥੇ ਨਾਮ ਕੀ ਤੁਹਾਨੂੰ ਸੁੱਖ ਦੇਵੇਗਾ। ਪਰ ਕਿਰਿਆ ਤੋਂ ਅਸੀਂ ਮੁੜਦੇ ਹਾਂ। ਪਿਆਰਿਓ, ਮੌਤ ਹੁੰਦੀ ਏ, ਬਿਸਤਰੇ ਅਤੇ ਭਾਂਡੇ ਆਪਾਂ ਵੀ ਗੁਰੂ ਘਰ ਉਦੋਂ ਦਿੰਦੇ ਹਾਂ। ਅਤੇ ਜੇ ਕੋਈ ਤੁਹਾਡੇ ਵਰਗਾ ਸੱਚੀ ਮੁੱਚੀ ਵਿਆਹ 'ਤੇ ਬਿਸਤਰਾ ਦੇਣ ਲੱਗ ਪੈ, ਮਹੱਲੇ ਨੇ ਜਿਉਂ ਨਹੀਂ ਤੁਹਾਨੂੰ ਦੇਣਾ ਸੁੱਖੀ ਸਾਂਦੀ, ਖੁਸ਼ੀ ਦੇ ਵੇਲੇ ਬਿਸਤਰੇ ਦੇਈਦੇ ਅਤੇ ਮਰਿਆਂ ਦੇ ਦੇਈਦੇ ਨੇ, ਇਹਦਾ ਮਤਲਬ ਮਰਿਆਂ ਦੀ ਬਿਸਤਰੇ ਗੁਰਦੁਆਰੇ ਆਉਣਗੇ, ਜਿਉਂਦਿਆਂ ਦੀ ਨਹੀਂ ਕੋਈ ਦੇ ਸਕਦੇ। ਕਾਰਨ, ਕਿਉਂਕਿ ਮਰਿਆਂ ਨੂੰ ਪੁਚਾ ਰਹੇ ਹੋ ਤੁਸੀਂ, ਤੁਹਾਡੀ ਭਾਵਨਾ ਹੀ ਨਹੀਂ ਇਹ ਬਣ ਸਕੀ ਵੀ ਬਿਸਤਰੇ ਇੱਥੇ ਸਾਡੇ ਸੇਵਾਦਾਰਾਂ ਦੇ ਕੰਮ ਆਉਣੇ ਨੇ। ਮੈਂ ਤਾਂ ਕਈ ਵਾਰ ਕਹਿੰਦਾ ਵਾਂ, ਕਹਿੰਦੇ ਬੜੀ ਮੌਤ ਜੇ ਜਗ੍ਹਾ ਜਗ੍ਹਾ ਜਾਂਦੇ ਹੋ, ਮੈਂ ਤਾਂ ਹੱਸਦਾ ਵਾਂ ਵੀ ਮਰਿਆਂ ਦੇ ਬਿਸਤਰੇ ਮਿਲਦੇ ਨੇ, ਉਹ ਕਈ ਰੂਪ ਬਣਾ ਕੇ ਆਉਂਦੇ ਨਜ਼ਰ, ਜੇ ਚੰਗਾ ਆ ਜਾਏ ਅਤੇ ਬਾਣੀ ਪੜ੍ਹੀ ਜਾਂਦੀ, ਜੇ ਕੋਈ ਆ ਜਾਏ ਤਾਂ ਕੋਰੇ ਡਰਾਉਂਦਾ ਹੀ ਹੋਏਗਾ। ਵੇਖ ਲਓ ਸਾਡੇ ਨਾਲ ਤੁਰ ਕੇ ਜਗ੍ਹਾ ਜਗ੍ਹਾ ਜਾ ਕੇ, ਪਿਆਰੇ ਉਹ ਅੰਦਰ ਉਹ ਘਰ ਗੱਲਾਂ ਕਰ ਗਈਆਂ ਨੇ ਸਾਡੇ ਵੀ ਮਰਨ ਤੋਂ ਬਾਅਦ ਇਹ ਬਾਹਰਲਾ ਸਮਾਨ ਨਾਲ ਜਾਣਾ ਹੈ। ਹੁਣ ਇਹ ਸ਼ਬਦ ਮੇਰੇ ਤਾਂ ਨਹੀਂ, ਕਿਸੇ ਪ੍ਰਚਾਰਕ ਦੇ ਨਹੀਂ, ਆਸਾ ਰਾਗ ਦੇ ਗੁਰੂ ਨਾਨਕ ਸਾਹਿਬ ਦੇ ਨੇ। ਕਹਿੰਦੇ ਉਹ ਜਿੱਥੇ ਕਿੱਥੇ ਵੀ ਤੂੰ ਕੰਮ ਲੈਣਾ ਕੇਵਲ ਨਾਮ ਤੋਂ ਲੈ, ਹੋਰ ਤੂੰ ਛੱਡਦੇ ਸਾਰੇ ਖਹਿੜੇ ਨਹੀਂ ਨਾ ਸੀ ਛੱਡਦੇ। ਅਤੇ ਜਦੋਂ ਹੁਣ ਭੋਗ ਪਾਉਣਾ ਹੀ, ਉਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਤਾਂ ਹੋਏਗਾ ਹੀ ਨਾ, ਮੱਥਾ ਤੈਨੂੰ ਵੀ ਟੇਕਦੇ ਹਾਂ ਉਦੋਂ ਵੀ, ਪਰ ਸੁਣਨਾ ਨਹੀਂ। ਜਿਵੇਂ ਆਨੰਦ ਕਾਰਜ ਦਾ ਮਤਲਬ ਕੇਵਲ ਇੰਨਾ ਰਹਿ ਗਿਆ ਵੀ ਚਾਰ ਪੁਆਂਟਣੀਆਂ ਲੈਣੀਆਂ ਨੇ, ਉਹ ਨਹੀਂ ਸੁਣਨਾ ਵੀ ਲਾਵਾਂ ਵਿੱਚ ਗੁਰੂ ਰਾਮਦਾਸ ਸਾਹਿਬ ਕੀ ਕਹਿੰਦੇ ਨੇ, ਪੱਲੇ ਦਾ ਸ਼ਬਦ ਕਿਉਂ ਪੜਿਆ ਜਾ ਰਿਹਾ ਹੈ, ਕੀਤਾ ਲੋੜੀਏ ਕੰਮ ਦਾ ਅਰਥ ਕੀ ਹੈ, ਵੀ ਹਰ ਜ਼ਿੰਦਗੀ ਦੇ ਮੋੜ 'ਤੇ ਰੱਬ ਦੀ ਟੇਕ ਲੈਣੀ ਹੈ। ਉਦੋਂ ਤੱਕ ਕੱਪੜੇ ਵੇਖੇ ਜਾਂਦੇ ਨੇ ਜਾਂ ਸ਼ਗਨ ਦੀ ਕਾਹਲੀ ਹੁੰਦੀ ਹੈ ਵੀ ਦੇਣੀ ਛੇਤੀ ਕਰੋ, ਕਿਉਂਕਿ ਨਾ ਇਹ ਸਾਰਾ ਕੁਝ ਧਰਮ ਦੇ ਨਾਮ ਥੱਲੇ ਮਖੌਲ ਜਿਹਾ ਬਣ ਕੇ ਰਹਿ ਜਾਂਦਾ ਹੈ। ਕੇਵਲ ਅਤੇ ਕੇਵਲ ਇੱਕ ਰੀਤ ਤਾਂ ਹੀ ਸਿਆਣੇ ਕਹਿੰਦੇ ਗੁਰੂ ਨਾਨਕ ਦੇ ਘਰ ਅੰਦਰ ਰਸਮ ਨੂੰ ਕੋਈ ਚਾਅ ਨਹੀਂ, ਪੀ ਰਸਮ ਕਰਨੀ ਤਾਂ ਨਹੀਂ, ਇੱਥੇ ਜੋ ਕੁਝ ਵੀ ਕਰਦੇ ਹੋ ਪਿਆਰਿਓ ਰਸਮ ਨਹੀਂ, ਉਹ ਸਤਿਗੁਰੂ ਕੋਲੋਂ ਕੁਝ ਬਖਸ਼ਿਸ਼ ਲੈਣ ਲਈ ਕੀਤਾ ਜਾਂਦਾ ਹੈ। ਪਰ ਗ੍ਰਸਤ ਜੀਵਨ 'ਚ ਪੈਣਾ ਏ ਸਾਹਿਬਾ ਅਸੀਸ ਦੇ, ਸਾਰੀ ਜ਼ਿੰਦਗੀ ਤੇਰੀ ਅਸੀਸ ਕੰਮ ਆਵੇ, ਉੱਧਰ ਕੋਈ ਖਿਆਲ ਨਾ ਕਰੇ ਤਾਂ ਕੇਵਲ ਇਹ ਮਖੌਲ ਹੀ ਏ ਨਾ ਮਰਨ ਵੇਲੇ ਐਸਾ। ਤੋ ਸਾਹਿਬ ਕਹਿੰਦੇ ਫਿਰ ਦੇਖੋ, ਗੰਗ ਬਨਾਰਸ ਸਿਫਤ ਤੁਮਾਰੀ ਨਾਵੇ ਆਤਮ ਰਾਉ, ਨਾਵੇ ਆਤਮ ਰਾਉ। ਸਾਹਿਬ ਕਹਿੰਦੇ ਉਹ ਲੋਕ ਗੰਗਾ ਵਿੱਚ ਫੁੱਲ ਪਾਉਂਦੇ ਹਨ, ਕੋਈ ਬਨਾਰਸ ਵੀ ਗੰਗਾ ਪਹੁੰਚੀ ਉੱਥੇ ਕੋਈ ਹਰਦੁਆਰ, ਪਰ ਸਿੱਖ ਜਦੋਂ ਰਲ ਕੇ ਕੀਰਤਨ ਦੇ ਰੂਪ ਅੰਦਰ ਜਾਂ ਵੈਸੇ ਇਕੱਠੇ ਹੋ ਕੇ ਸਾਈਂ ਦੀਆਂ ਸਿਫਤਾਂ ਕਰਦਾ ਹੈ ਨਾ, ਉਹਦਾ ਜਿਉਂਦਿਆਂ ਜੀ ਗੰਗਾ ਵਿੱਚ ਇਸ਼ਨਾਨ ਹੋ ਰਿਹਾ ਹੈ। ਗੰਗਾ ਜਲ ਗੁਰ ਗੋਬਿੰਦ ਨਾਮ, ਸਤਸੰਗਿਓ, ਕਿਉਂਕਿ ਨਾਮ ਹੀ ਅੰਤਰੋਂ ਸਾਡੇ ਜਿਉਂਦਿਆਂ ਜੀ ਇਸ਼ਨਾਨ ਕਰਾ ਕੇ ਸੱਚਾ ਨਾ ਉਹਨ ਤਾਂ ਥੀਏ ਜਾਂ ਐਨ ਸਲਾਘੈ ਭਾਉ। ਸਿੱਖ ਦਾ ਇਸ਼ਨਾਨ ਕੀ ਏ, ਵੀ ਇਹਦਾ ਸੱਚੇ ਵਾਹਿਗੁਰੂ ਨਾਲ ਜਿਉਂਦਿਆਂ ਜੀ ਪਿਆਰ ਪੈ ਜਾਵੇ, ਫਿਰ ਇਹਨੂੰ ਕਿਸੇ ਗੰਗਾ ਵਿੱਚ ਫੁੱਲ ਪਾਉਣ ਦੀ ਲੋੜ ਨਹੀਂ। ਪਰ ਫੁੱਲ ਪਹੁੰਚਦੇ ਨੇ, ਅਸੀਂ ਥਾਂ ਬਦਲ ਲਈ ਪੀ ਚਲੋ ਕੀਰਤਪੁਰ ਪਾ ਦਈਏ, ਪਰ ਸਾਹਿਬ ਕਹਿੰਦੇ ਨੇ ਕੀਰਤਪੁਰ ਇੱਕ ਸ਼ਹਿਰ ਹੈ, ਬਿਲਕੁਲ ਠੀਕ ਹੈ, ਪਰ ਇੱਕ ਤੁਸੀਂ ਉਸ ਅਕਾਲ ਪੁਰਖ ਦੀ ਕੀਰਤੀ ਕਰੋ, ਉਹ ਤਾਂ ਸਰੀਰ ਦਾ ਜੋ ਹਿੱਸਾ ਬਚਿਆ ਏ ਉਹਨੂੰ ਜਿੱਥੇ ਮਰਜ਼ੀ ਜਲ ਪ੍ਰਵਾਹ ਕਰੋ ਜਾਂ ਮਿੱਟੀ 'ਚ ਦਬਾ ਦਿਓ, ਉਹਦੇ ਨਾਲ ਉਸ ਆਤਮਾ ਦਾ ਕੋਈ ਸੰਬੰਧ ਨਹੀਂ, ਜੇ ਭਾਵੇਂ ਗੰਗਾ ਵਿੱਚ ਪਾ ਲਓ। ਕੀਰਤਪੁਰ ਪਾ ਕੇ ਇੱਕ ਜੇ ਆਦਮੀ ਸਾਰੀ ਜ਼ਿੰਦਗੀ ਪਾਪ ਕਰੇ ਤਾਂ ਕੀ ਤੁਸੀਂ ਸਮਝਦੇ ਹੋ ਵੀ ਕੀਰਤਪੁਰ ਉਹਦੇ ਫੁੱਲ ਪਾ ਕੇ ਉਹ ਬਖਸ਼ਿਆ ਜਾਏਗਾ? ਫਿਰ ਤਾਂ ਬੜਾ ਸੌਖਾ ਏ, ਕੀ ਲੋੜ ਏ ਰੋਜ਼ ਦੇ ਨਿਤਨੇਮ ਦੀ, ਆ ਸੰਗਤ ਕਰਨ ਦੀ, ਨਾਮ ਜਪਣ ਦੀ? ਮਰਨ ਤੋਂ ਬਾਅਦ ਕਹਿ ਦਿਆਂਗੇ ਜੀ ਆਪਣੇ ਨਾ ਕਰਨ ਤਾਂ ਕਿਸੇ ਨੂੰ ਪੈਸੇ ਦੇ ਦਿਓ, ਜਿੱਥੇ ਬਕਸੇ ਬੁੱਕ ਹੋ ਜਾਂਦੇ ਨੇ ਅਤੇ ਫੁੱਲ ਵੀ ਬੁੱਕ ਰੱਖ ਇੰਡੀਆ ਭੇਜੇ ਜਾ ਸਕਦੇ ਨੇ ਸਤਸੰਗਿਓ। ਪਰ ਇਹ ਸਾਰਾ ਕੁਝ ਇੱਕ ਕੇਵਲ ਪਾਖੰਡ ਬਣ ਕੇ ਰਹਿ ਗਿਆ ਏ। ਸਾਹਿਬ ਕਹਿੰਦੇ ਨੇ ਜਿਉਂਦਿਆਂ ਜੀ ਨਾਮ ਨੂੰ ਪਿਆਰ ਕਰੋ, ਜੇਕਰ ਤੁਸੀਂ ਉਸ ਵਾਹਿਗੁਰੂ ਦੇ ਘਰ ਪ੍ਰਵਾਨ ਹੋਣ ਆਏ। ਇਹ ਤਾਂ ਸਰੀਰ ਨਾਲ ਸੰਬੰਧਿਤ ਨੇ, ਜਿੱਥੇ ਜੀ ਜੇ ਕੋਈ ਕੀਰਤਪੁਰ ਦੇ ਨੇੜੇ ਵੇ ਉੱਥੇ ਜਲ ਪ੍ਰਵਾਹ ਕਰ ਲਏ, ਜੇ ਕੋਈ ਜਮੁਨਾ ਦੇ ਨੇੜੇ ਉੱਥੇ ਕਰ ਲਏ, ਕੋਈ ਬਿਆਸ ਦੇ ਨੇੜੇ ਉੱਥੇ ਪਾ ਆਵੇ ਜਿੱਥੇ ਉਹਦਾ ਜੀ ਕਰਦਾ। ਪਰ ਉਹਦਾ ਜੇ ਕੋਈ ਇਹ ਸਮਝੇ ਵੀ ਆਤਮਾ ਨੂੰ ਕੋਈ ਲਾਭ ਹੋਏਗਾ, ਸਾਹਿਬ ਕਹਿੰਦੇ ਨਹੀਂ ਹੋਏਗਾ, ਉੱਧਰ ਨਾ ਯਕੀਨ ਕਰਨਾ। ਤੋ ਅੰਤਲਾ ਬਚੇ ਨੇ ਇੱਕ ਲੋਕੀ ਹੋਰ ਚਮਿਛਰੀ, ਬ੍ਰਾਹਮਣ ਵੱਟ ਪਿੰਡ ਖਾਏ। ਇੱਕ ਦੇਵ ਲੋਕ ਅਤੇ ਚਮਿਛਰੀ ਦਾ ਅਰਥ ਹੁੰਦਾ ਏ ਛਮਾ ਤੋਂ ਸ਼ਬਦ ਬਣਿਆ ਸੰਸਕ੍ਰਿਤ ਤੋਂ, ਧਰਤੀ 'ਤੇ ਰਹਿਣ ਵਾਲੇ ਪਿੱਤਰ। ਜਦੋਂ ਪਿੰਡ ਭਰਾਂਦਾ ਨਾ ਬ੍ਰਾਹਮਣ, ਦੋ ਤਰ੍ਹਾਂ ਦੇ ਭਰਾਂਦਾ ਏ, ਇੱਕ ਦੇਵਤਿਆਂ ਦੇ ਨਾਮ ਚੱਲੇ, ਇੱਕ ਜਿਹੜੇ ਸਾਡੇ ਬਜ਼ੁਰਗ ਜਾ ਚੁੱਕੇ ਨੇ ਉਹਨਾਂ ਦੇ ਨਾਮ ਚੱਲੇ। ਖਾਣਾ ਉਹਨੇ ਸਾਰਾ ਕੁਝ ਆਪ ਏ, ਅਤੇ ਕਹਿੰਦੇ ਜੇ ਭਲਾ ਵੀ, ਸਾਹਿਬ ਕਹਿੰਦੇ ਜੇ ਭਲਾ ਉਹ ਸਾਰਾ ਕੁਝ ਉਹਨਾਂ ਨੂੰ ਮੰਨ ਲਓ ਪਹੁੰਚਦਾ ਵੀ, ਸਾਲ ਦਾ ਤਾਂ ਤੁਸੀਂ ਖਵਾ ਦਿਓਗੇ ਅਤੇ ਸਾਲ ਬਾਅਦ ਉਹ ਵਿਚਾਰੇ ਕੀ ਖਾਣਗੇ? ਫਿਰ ਭੁੱਖੇ ਰਹਿਣਗੇ, ਫਿਰ ਆ ਕੇ ਉਹ ਪਕੜਨਗੇ, ਫਿਰ ਮੰਗਣਗੇ, ਤੁਸੀਂ ਕਹਿਣਾ ਸੀ ਤਾਂ ਕੰਮ ਮੁਕਾ ਚੁੱਕੇ ਹਾਂ। ਇੱਕ ਪਾਸੇ ਪਿਆਰਿਓ ਸੁਪਨੇ ਵਿੱਚ ਵੀ ਉਹ ਕਿਧਰੇ ਸਾਡੇ ਕੋਲ ਆ ਜਾਣ ਅਤੇ ਅਸੀਂ ਫਿਰ ਵੀ ਧਾਗੇ ਵਾਲਾ ਲੱਭਦੇ ਹਾਂ ਵੀ ਇਹ ਕਿਉਂ ਦਿਸਦਾ ਹੁਣ ਸਾਨੂੰ, ਨਜ਼ਰ ਨਹੀਂ ਆਉਣਾ ਚਾਹੀਦਾ। ਜਿਉਂਦਿਆਂ ਜੀ ਜੇ ਉਹਨੇ ਦੋ ਦਿਨ ਲਈ ਜਾਣਾ ਹੋਵੇ ਤਾਂ ਕਹਿੰਦੇ ਸਾਡਾ ਜੀ ਨਹੀਂ ਲੱਗਦਾ, ਜੇ ਮੌਤ ਤੋਂ ਪਿੱਛੋਂ ਆ ਗਿਆ ਤਾਂ ਕਹਿੰਦੇ ਹੁਣ ਆ ਕਿਉਂ ਗਿਆ ਏ। ਜਿਉਂਦਿਆਂ ਜੀ ਜੇ ਸਤਿਗੁਰੂ ਕਹਿ ਦੇਣ ਤੇਰਾ ਕੋਈ ਰਿਸ਼ਤਾ ਨਹੀਂ ਪੱਕਾ, ਐਵੇਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਸਾਨੂੰ ਬੁਰਾ ਲੱਗਦਾ ਏ, ਅਤੇ ਮਰਨ ਤੋਂ ਬਾਅਦ ਅਸੀਂ ਖੁਦ ਦੁਆਈ ਦਿੰਦੇ ਹਾਂ। ਪਤਾ ਨਹੀਂ ਕਿੰਨੇ ਕੁ ਪਖੰਡ, ਕਿੰਨਾ ਪੈਸਾ ਕੌਮ ਦਾ ਅਜਾਈ ਹੋ ਰਿਹਾ ਏ ਭਈ ਮਰਨ ਤੋਂ ਬਾਅਦ ਮੈਨੂੰ ਦਿਸਦੇ ਕਿਉਂ ਖਾਨ? ਜੇ ਗੁਰੂ ਨਾਨਕ ਦੇ ਸ਼ਬਦ ਨੂੰ ਵੇਖੋਗੇ ਉਹ ਆਪੇ ਨਹੀਂ ਦਿਸਣਗੇ, ਜਦੋਂ ਸਾਰੀ ਜ਼ਿੰਦਗੀ ਉਹਨਾਂ ਨੂੰ ਪਿਆਰ ਕੀਤਾ ਤਾਂ ਉਹਨਾਂ ਨੇ ਦਿਸਣਾ ਹੈ ਨਾ, ਜਿਹੜੇ ਚਾਹੇ ਸਨ ਅਸੀਂ ਉਹ ਪਿਆਰਿਓ ਅੰਤਲੇ ਦਮ ਤੱਕ ਦਿਸਣਗੇ। ਅਤੇ ਜੇਕਰ ਹੋਵੇ ਸਾਹਿਬ ਨਾਲ ਪਿਆਰ, ਬੈਠੇ ਹੋ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹੋ, ਸੰਗਤਾਂ ਵੇਖ ਰਹੇ ਹੋ, ਅਤੇ ਜਿੱਥੇ ਕਿਧਰੇ ਇਕਾਂਤ ਵਿੱਚ ਬੈਠੇ ਹੋਵੋਗੇ ਅਤੇ ਪਿਆਰਿਓ ਘੜੀ ਮੋੜੀ ਆ ਸੰਗਤ ਦੇ ਦਰਸ਼ਨ ਹੋਣਗੇ ਨਾ, ਧੰਨ ਗੁਰੂ ਗ੍ਰੰਥ ਸਾਹਿਬ ਹੀ ਸਾਹਮਣੇ ਆਉਣਗੇ। ਅਤੇ ਜਦੋਂ ਇਹ ਸਾਹਮਣੇ ਆ ਗਏ ਉਦੋਂ ਭਾਵੇਂ ਜਿੰਨਾ ਮਰਜ਼ੀ ਕਲੇਸ਼ ਵਿੱਚ ਮਨ ਹੋਵੇ, ਇੱਕਦਮ ਸੁੱਖ ਮਹਿਸੂਸ ਕਰੇਗਾ। ਬਾਰ ਬਾਰ ਮੰਗਾਂਗੇ, ਸਤਿਗੁਰੂ ਆ ਧਿਆਨ ਵਿੱਚ ਲਿਆਓ, ਸਾਡੇ ਆਪਣਾ ਸਰੂਪ ਅਤੇ ਸੰਗਤ ਦਾ ਸਰੂਪ ਲਿਆਓ। ਹਜ਼ੂਰ ਕਹਿਣ ਲੱਗੇ, ਨਾਨਕ ਪਿੰਡ ਬਖਸ਼ੀਸ਼ ਕਾ ਕਬ ਖੂਨ ਨਿਖੂਟਸ ਨਾਖੇ। ਵਾਹਿਗੁਰੂ ਦੀ ਬਖਸ਼ਿਸ਼ ਦਾ ਪਿੰਡ ਭਰੋ ਜੇ ਭਰਨਾ ਏ ਤਾਂ ਜਿਹਦੇ ਵਿੱਚ ਕਦੇ ਘਾਟਾ ਨਹੀਂ ਮੁੱਕਣਾ ਹੀ ਨਹੀਂ। ਰੱਬ ਦੀ ਬਖਸ਼ਿਸ਼ ਕਦੇ ਮੁੱਕਦੀ ਏ ਨਹੀਂ ਮੁੱਕਦੇ, ਸਾਰੀ ਜ਼ਿੰਦਗੀ ਇਹ ਨਾਲ ਨਿਭਦੀ। ਕਹਿ ਮੈਂ ਇੱਕ ਬਚਨ ਜੋ ਜ਼ਰੂਰੀ ਅੱਜ ਕਹਿਣਾ ਏ ਤੁਹਾਡੇ ਨਾਲ ਸਾਂਝਾ ਕਰਨਾ, ਕਿਉਂਕਿ ਇਹਦੇ ਨਾਲ ਵਿਸ਼ੇ ਤਾਂ ਨੇ ਬਹੁਤ ਵਧੇਰੇ ਸਮਝਣ ਸਮਝਾਉਣ ਵਾਲੇ। ਉਹ ਤਾਂ ਹਰ ਵਾਰ ਯਤਨ ਹੁੰਦਾ ਏ ਪਰ ਗੱਲ ਉੱਚੇ ਦੀ ਉੱਚੇ ਰਹਿ ਜਾਂਦੀ। ਕਹਿੰਦੇ ਹਾਂ ਵੀ ਠੀਕ ਗੱਲ ਤਾਂ ਠੀਕ ਏ ਪਰ ਜਿਹੜਾ ਇਹਨਾਂ ਨੇ ਸਾਰੇ ਰਿਸ਼ਤੇਦਾਰ ਉਹ ਨਹੀਂ ਪੇਸ਼ ਜਾਣ ਦਿੰਦੇ। ਇਹਦਾ ਮਤਲਬ ਤੁਹਾਨੂੰ ਆਪਣੇ ਆਉਣ ਵਾਲੇ ਉਹ 84 ਦਾ ਡਰ ਨਹੀਂ ਜਿਨ੍ਹਾਂ ਨੇ ਸ਼ਮਸ਼ਾਨ ਘਾਟ ਤੱਕ ਸਾਥ ਦੇਣਾ, ਉਹਨਾਂ ਦਾ ਡਰ ਜ਼ਿਆਦਾ ਏ। ਸਤਸੰਗਿਓ, ਸਾਹਿਬ ਕਹਿੰਦੇ ਨੇ ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਚ, ਪਾਈ ਕੁਖਾੜਾ ਮਾਰਿਆ ਗਾਫਲ ਆਪਣੇ ਹਾਥ, ਉਹ ਨਾ ਕੰਮ ਕਰਨਾ। ਮੈਂ ਬੇਨਤੀ ਕਰਨ ਲੱਗਾ ਸਾਂ, ਜਿਹੜਾ ਨਾਮ ਹੈ ਨਾ ਸਾਹਿਬ, ਵਾਰ ਵਾਰ ਹਰ ਸ਼ਬਦ ਵਿੱਚ ਕਹਿ ਰਹੇ ਨੇ ਨਾਮ 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 ਨਾਮ, ਕਿਉਂ ਇਹਦੇ 'ਤੇ ਜ਼ੋਰ ਦਿੰਦੇ ਨੇ ਸਤਿਗੁਰੂ ਜੀ? ਕਿਉਂਕਿ ਅਸਲੀਅਤ ਵਿੱਚ ਨਾਮ ਹੀ ਛੁਡਾਉਂਦਾ। ਜੇ ਪੈਂਡੇ ਮਹਾਂ ਅੰਧ ਗੁਬਾਰਾ ਹਰਕਾ ਨਾਮ, ਜਿਹੜਾ ਖਰੀ ਦਾ ਨਾਮ ਹੀ ਨਾ ਸੰਗਤ ਹੈ ਉਜਿਆਰੋ ਤਚਾਨਣ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਜੇ, ਉਹ ਕਹਿੰਦੇ ਜਦੋਂ ਸੱਚਮੁੱਚ ਕੋਈ ਨਾਮ ਦਾ ਆਨੰਦ ਮਾਣ ਲੈਂਦਾ ਹੈ ਨਾ, ਉਹਨੂੰ ਮੁਕਤੀ ਵੀ ਨਹੀਂ ਚਾਹੀਦੀ, ਉਹਨੂੰ ਮੁਕਤੀ ਨਹੀਂ ਚਾਹੀਦੀ। ਉਹਦੇ ਲਈ ਅਗਲਾ ਲੋਕ ਰਹਿ ਹੀ ਨਹੀਂ ਜਾਂਦਾ, ਉਹਦੇ ਲਈ ਇਹ ਅਤੇ ਉਹ ਇੱਕ ਹੋ ਜਾਂਦੇ ਖਾਨ। ਪੜਦਾ ਸੀ ਨਾ ਵਿਚਾਲੇ, ਉਹ ਚੱਕਿਆ ਗਿਆ। ਭਗਤ ਕਬੀਰ ਸਾਹਿਬ ਕਹਿੰਦੇ ਨੇ ਪਹਿਲਾਂ ਮੈਂ ਮੰਗਿਆ, ਜਦੋਂ ਅਕਾਲ ਪੁਰਖ ਦੇ ਚਰਨਾਂ ਦੀ ਪ੍ਰਾਪਤੀ ਹੋ ਗਈ ਜਿਉਂਦਿਆਂ ਜੀ, ਜਦੋਂ ਰੱਬ ਮਿਲ ਗਿਆ ਵਾਹਿਗੁਰੂ, ਹੁਣ ਉਹਦੇ ਤੋਂ ਪਰਾਂ ਮੁਕਤੀ ਦਾ ਥਾਂ ਕਿਹੜਾ ਏ? ਅਤੇ ਵਾਹਿਗੁਰੂ ਜੀ ਕਹਿੰਦੇ ਤੈਨੂੰ ਮੁਕਤੀ ਚਾਹੀਦੀ, ਤੂੰ ਜਦੋਂ ਸ਼ੁਰੂ ਕੀਤਾ ਸੀ ਮੁਕਤੀ ਮੰਗਦਾ ਸੈਂ। ਅਤੇ ਭਗਤ ਜੀ ਕਹਿੰਦੇ ਜੋ ਤੁਮ ਮੋਕੋ ਦੂਰ ਕਰਤ ਖੋ, ਤਬ ਤੂੰ ਮੁਕਤ ਬਤਾਵੋ। ਸਾਈਂ ਜੀ, ਜੇ ਆਪਣੇ ਤੋਂ ਦੂਰ ਕਰਨਾ ਜੇ ਤਾਂ ਮੁਕਤੀ ਦੀ ਕਹਾਣੀ ਪਾਓ ਮੇਰੇ ਕੋਲ। ਮੁਕਤੀ ਨਹੀਂ ਚਾਹੀਦੀ ਮੈਨੂੰ, ਤੁਸੀਂ ਚਾਹੀਦੇ ਸੀ, ਕੌਣ ਮਿਲ ਗਏ, ਹੋਰ ਕਿਹੜੀ ਮੁਕਤੀ ਚਾਹੀਦੀ? ਏਕ ਅਨੇਕ ਹੋ ਰਹੇ ਹੋ ਸਗਲ ਮੈਂ, ਅਬ ਕੈਸੇ ਪਰਮਾਵੋ, ਹੁਣ ਕਿਹੜੇ ਪਰਮ 'ਚ ਪਾਉਣਾ ਜੇ? ਤੂੰ ਮੈਂ ਇੱਕ ਹੋ ਗਏ ਹਾਂ, ਹੁਣ ਕਿੱਥੇ ਜਾਣਾ ਅਤੇ ਕਿੱਥੇ ਆਉਣਾ? ਹੁਣ ਇਹ ਕਹਾਣੀ ਮੁੱਕ ਗਈ, ਰਾਮ ਮੁੱਕ ਤਾਰ ਕਹਾਂ ਲੈ ਜਾਈ ਹੈ। ਕਹਿੰਦੇ ਜਿਹੜਾ ਆਪਾਂ ਪਹਿਲਾਂ ਕਹਿੰਦੇ ਨਾ ਰੱਬ ਜੀ ਤਾਰ ਲਓ ਤਾਰ ਲਓ, ਕਹਿੰਦੇ ਹੁਣ ਜਦੋਂ ਤੂੰ ਮਿਲ ਗਿਆ ਹੁਣ ਤਾਂ ਤਰ ਚੁੱਕੇ ਹਾਂ, ਹੁਣ ਇਸ ਤੋਂ ਬਾਅਦ ਮੈਨੂੰ ਤਾਰ ਕੇ ਕਿੱਥੇ ਲਿਜਾਣਾ ਜੇ? ਸੋਧੋਂ ਮੁਕਤ ਕਹਾਂ ਦਿਓ ਕੈਸੀ, ਮੈਨੂੰ ਸੋਧ ਦਰਤ ਦਾ ਪੁੱਛਣਾ। ਮੈਂ ਤੁਹਾਨੂੰ ਪੁੱਛਦਾ ਜੀ, ਹੁਣ ਮੈਨੂੰ ਹੋਰ ਕਿਹੜੀ ਮੁਕਤੀ ਦੇਣਾ ਚਾਹੁੰਦੇ ਹੋ? ਭਾਵ ਜਦੋਂ ਵਾਹਿਗੁਰੂ ਦੇ ਚਰਨਾਂ ਨਾਲ ਸੁਰਤ ਜੁੜ ਗਈ, ਉਹਦੇ ਦੀਦਾਰ ਹੋ ਗਏ, ਉਸ ਤੋਂ ਬਾਅਦ ਹੋਰ ਨਾ ਕੋਈ ਮੁਕਤੀ ਰਹਿ ਗਈ, ਨਾ ਤਰਨ ਤਰਨ ਦਾ ਕੋਈ ਰਹਿ ਗਿਆ ਸੰਬੰਧ। ਭਗਤ ਜੀ ਕਹਿੰਦੇ ਤਾਰਨ ਤਰਨ ਤਬੈ ਲਗ ਕਹੀਏ, ਜਬ ਲਗ ਤੱਤ ਨਾ ਜਾਣਿਆ। ਇਹ ਜਿੰਨਾ ਚਿਰ ਤੱਤ ਦਾ ਗਿਆਨ ਨਹੀਂ ਸੀ ਉਹਨਾਂ ਚਿਰ ਇਹ ਕਹਿਣਾ ਸੀ ਨਾਮ ਜਪਦਿਆਂ ਜਪਦਿਆਂ, ਜਦੋਂ ਨਾਮੀ ਆ ਗਿਆ ਉਹਦੇ ਕਹਾਣੀ ਮੁੱਕ ਗਈ। ਦੇਖੋ ਉਹੀ ਸਾਹਿਬ ਕਹਿੰਦੇ ਨੇ ਭਈ ਜੋ ਉਪਜੋ ਸੋ ਬਿਨ ਸਕੈ ਪਰੋ ਆਜ ਕੈ ਕਾਲ। ਅਤੇ ਉਹੀ ਭਗਤ ਪੀਪਾ ਜੀ ਦੀ ਰਸਨਾ 'ਤੇ ਬੈਠ ਕੇ ਪਤਾ ਕੀ ਕਹਿ ਰਹੇ ਨੇ? ਕਹਿੰਦੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨੇ ਬੇਦਾ ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜ ਤੇ ਨਵਨਿਦ ਪਾਈ, ਨਾ ਕਛ ਆਏਬੋ ਨਾ ਕਛ ਜਾਏਬੋ ਰਾਮ ਕੀ ਦੁਖਾਈ। ਕੋਈ ਨਹੀਂ ਜੇ ਆਉਂਦਾ ਜਾਂਦਾ, ਇਹ ਭਰਮ ਸੀ ਜਿਹੜਾ ਨਾਮ ਨਾਲ ਟੁੱਟ ਗਿਆ, ਹੁਣ ਤਾਂ ਵਾਹਿਗੁਰੂ ਇੱਥੇ ਉੱਚੇ ਬਸ ਸਦਾ ਹੀ ਕੋਲ, ਇੱਥੇ ਉੱਥੇ ਹੁਣ ਰਹੀ ਕੁਛ ਨਹੀਂ ਗਿਆ, ਉਹੀ ਓਏ ਹੁਣ ਦੀਵਾਰ ਜੋ ਮਿੱਟ ਗਈ। ਜੇ ਆ ਦੀਵਾਰ ਕਹਿ ਤਾਂ ਹੀ ਕਹਾਂਗੇ ਨਾ ਉਹ ਬਾਹਰ ਗੁਰਦੁਆਰੇ ਦੇ, ਇਹ ਅੰਦਰ। ਅਤੇ ਜੇ ਦੀਵਾਰਾਂ ਨਾ ਹੋਣ ਫਿਰ ਕਿਹਨੂੰ ਅੰਦਰ ਕਹੋਗੇ ਅਤੇ ਕਿਹਨੂੰ ਬਾਹਰ ਕਹੋਗੇ? ਦੀਵਾਰ ਨੇ ਅੰਦਰ ਬਾਹਰ ਬਣਾਇਆ ਹੈ ਪਿਆਰਿਓ। ਜੇ ਛੱਤ ਹੈ ਅਤੇ ਤਾਂ ਕਿਆ ਇਹ ਉੱਪਰ, ਇਹ ਹੇਠਲਾ ਹਿੱਸਾ, ਜਦੋਂ ਇਹ ਨਾ ਹੋਵੇ ਫਿਰ ਤਾਂ ਛੱਤ ਦਾ ਵਿਚਾਲੇ ਕੋਈ ਚੱਕਰ ਹੀ ਨਹੀਂ, ਇੱਕੋ ਹੀ ਹੋ ਗਿਆ। ਇਸ ਕਰਕੇ ਉਹ ਬ੍ਰਹਮ ਗਿਆਨੀ ਲੋਕਾਂ ਨੂੰ ਸਮਝ ਆਉਂਦੀ ਏ, ਪਰ ਬ੍ਰਹਮ ਗਿਆਨੀ ਕਿਹਦੇ ਨਾਲ ਬਣਦੇ? ਨਾਮ ਨਾਲ। ਉਹ ਨਾਮ ਜਦੋਂ ਤੋੜਦਾ ਹੈ, ਫਿਰ ਸਾਹਿਬ ਕਹਿੰਦੇ ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਕੇ ਕਰੈ। ਇਸ ਕਰਕੇ ਪਿਆਰਿਓ, ਆਓ ਸਾਰਾ ਜ਼ੋਰ ਲਾਈਏ ਜ਼ਿੰਦਗੀ ਦੇ ਅੰਦਰ ਨਾਮ ਗੁਰੂ ਤੋਂ ਲੈ ਕੇ ਉਹਨੂੰ ਵੱਧ ਤੋਂ ਵੱਧ ਜਪਣ ਦੇ। ਬਾਕੀ ਭਰਮ ਨਹੀਂ, ਬਾਕੀ ਤਾਂ ਜਿਵੇਂ ਇਹ ਸਰੀਰ ਨੂੰ ਸੰਭਾਲਿਆ ਜਾ ਸਕਦਾ ਹੈ ਕੇਵਲ ਸੰਭਾਲੀਏ, ਪਰ ਆਤਮਾ ਦੀ ਖੁਰਾਕ ਕੇਵਲ ਨਾਮ ਹੈ। ਉਹਨੇ ਸਾਥ ਦੇਣਾ ਅਤੇ ਉਹਨੇ ਉੱਚੀਆਂ ਮੰਜ਼ਲਾਂ ਦੀਵਾਣੀਆਂ। ਕਰੋ ਕਿਰਪਾਓ ਨਾਮ, ਜ਼ੁਬਾਨ 'ਤੇ ਲਿਆਓ ਪਿਆਰ ਨਾਲ ਆਖੋ ਜੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਪਿਤਾ ਮਹਾਰਾਜ, ਆਪਣੀ ਮਿਹਰ ਕਰਨ ਸਾਡਾ ਬਸ ਇਹ ਵਾਹਿਗੁਰੂ ਸ਼ਬਦ ਨਾਲ ਕੀ ਸਨੇਹ ਬਣੇ ਸੀ ਸਾਰੀ ਜ਼ਿੰਦਗੀ ਦਾ ਗਹਿਣਾ ਸ਼ਿੰਗਾਰ, ਪੂੰਜੀ, ਦੌਲਤ, ਸਾਡਾ ਸਭ ਕੁਝ ਵਾਹਿਗੁਰੂ ਦਾ ਨਾਮ ਕੀ ਹੈ ਅਸੀਂ ਇਹਨੂੰ ਪਿਆਰ ਕਰੀਏ। ਸਤਿਗੁਰੂ ਮਿਹਰ ਕਰਕੇ ਸਾਡੇ ਖਿਰਦਿਆਂ ਅੰਦਰ ਵੱਧ ਤੋਂ ਵੱਧ ਆਪ ਹੀ ਇਸ ਨਾਮ ਲਈ ਥਾਂ ਬਣਾ ਦੇਣ। ਪੁੱਲ ਚੁੱਕ ਦੀ ਖਿਮਾ ਕਰਿਆ ਜੇ, ਆਪ ਜੀ ਨੇ ਬੜੀਆਂ ਅਸੀਸਾਂ ਬਖਸ਼ੀਆਂ ਨੇ। ਦੋ ਦਿਨ ਹੋਰ ਇਸ ਫੇਰੀ ਅੰਦਰ ਆਪ ਜੀ ਦੀ ਸੇਵਾ ਕਰਕੇ ਖਿਮਾ ਮੰਗਣੀ, ਪਰਸੋਂ ਰਾਤ ਦੇ ਦੀਵਾਨ ਤੋਂ ਬਾਅਦ ਇਸੇ ਤਰ੍ਹਾਂ ਹੀ ਪਿਆਰ ਬਖਸ਼ਿਸ਼ ਕਰਨਾ, ਰਲ ਮਿਲ ਕੇ ਆਪਣੇ ਸਤਿਗੁਰੂ ਪਾਤਸ਼ਾਹ ਜੀ ਦੇ ਗੁਣ ਗਾਇਨ ਕਰਦੇ ਰਹਾਂਗੇ। ਆਓ ਅਗਲਾ ਪ੍ਰੋਗਰਾਮ, ਸਤਿਕਾਰਯੋਗ ਭਾਈ ਸਿਪਾਹੀ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਦਾ ਰਾਗੀ ਜੱਥਾ ਕੀਰਤਨ ਦੁਆਰਾ ਸਤਿਗੁਰੂ ਪਿਤਾ ਦੀ ਮਹਿਮਾ ਕਰਨਗੇ। ਸਰਵਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।